ਸੇਵ ਆਈਟਮਸ ਗੱਲ ਕੀ ਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਟਨ 9058747171
ਤੇ ਕਤਲਵਾਰਾ ਦੀਨਾ ਸਦਾ
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਕੈਨੀ ਤਾਲੀਵਾਲ
ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6437 3004 36।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਵਿਨ ਰੋਡ ਇਨ ਰੈਕਸਡੇਲ 4162131165।
ਏਸ਼ੀਅਨ ਫੂਡ ਸੈਂਟਰ ਤੇ 19 ਮਾਰਚ ਤੋਂ 7 ਅਪ੍ਰੈਲ ਤੱਕ ਲੱਗ ਚੁੱਕੀ ਹੈ ਹੋਲੀ ਸੇਲ। ਸ਼ੇਰ ਦੇਸੀ ਸਟਾਈਲ ਆਟਾ 14.99, ਆਮੰਡ 4.99 ਪਰ ਪਾਉਂਡ, 10 ਪਾਉਂਡ ਲਕਸ਼ਮੀ ਐਕਸਟਰਾ ਲੌਂਗ ਬਾਸਮਤੀ ਚਾਵਲ 9.99। ਸਿਰਫ ਇੰਨਾ ਹੀ ਨਹੀਂ, ਤਾਜ਼ੇ ਫਲ ਫਰੂਟ ਸਬਜ਼ੀਆਂ ਦਾਲਾਂ ਸਾਰਾ ਕੁਝ ਅੰਡਰ 1 ਰੂਫ। ਯਾਦ ਰੱਖਿਓ, ਇਹ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਅਵੇਲੇਬਲ ਹੈ। ਕਾਲ ਐਟ 416-740-3262।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ, ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ,
ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ।
ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ।
ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਮਿਸੀਸਾਗਾ ਚ ਸਕੇਰਵਨ ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ 1 bedroom ਪਲੱਸ ਡੈਨ ਇਨ 550,000 ਸਿਰਫ 5.5 lakh ਦੀ ਪਾਰਕਿੰਗ ਇਨਕਲੂਡਿਡ। 2 bedroom ਪਲੱਸ ਡੈਨ ਇਨ 700,000 ਸਿਰਫ $7 lakh ਦੀ ਪਾਰਕਿੰਗ ਇਨਕਲੂਡਿਡ। ਫੇਰ ਨਾ ਕਹਿਓ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਓਹੀ ਓਹੀ ਆ 647-384-6400-8436। ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਰਾਣਾ ਜੀ ਨੂੰ ਕੋਈ ਜ਼ਰੂਰੀ ਕੰਮ ਸੀ, ਇਸ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਾਤੀ। ਦੋਸਤੋ, ਕੱਲ ਦੇ ਪ੍ਰੋਗਰਾਮ ਤੋਂ ਬਾਅਦ ਚ 5-4 ਸੱਜਣਾਂ ਦੇ ਟੈਕਸਟ ਆਏ ਬੜੇ ਸੋਹਣੇ, ਤੇ 2 ਸੱਜਣਾਂ ਨੇ ਗੱਲਬਾਤ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਕੱਲ ਦੇ ਪ੍ਰੋਗਰਾਮ ਨੂੰ ਪਸੰਦ ਕੀਤਾ। ਵੇਖੋ ਬਈ, ਕੱਲ ਆਪਾਂ ਕੋਈ ਖਾਸ ਗੱਲ ਤਾਂ ਕੀਤੀ ਨੀ, ਆਪਾਂ ਤਾਂ ਪਰਸੋਂ ਜਿਹੜਾ ਦਿਨ ਸੀਗਾ ਫੂਲਸ ਡੇ, ਆਪਾਂ ਉਹਦੇ ਬਾਰੇ ਚਰਚਾ ਕਰ ਰਹੇ ਸੀ। ਜ਼ਿੰਦਗੀ ਦੇ ਵਿੱਚ ਰਿਲੈਕਸ ਹੋਣਾ ਬਹੁਤ ਜ਼ਰੂਰੀ ਆ। ਸਾਰਾ ਦਿਨ ਭੱਜ ਦੌੜ, ਦਿਮਾਗ ਤੇ ਬੋਝ ਚੱਕੀ ਰੱਖਣਾ, ਲੋੜ ਤੋਂ ਜ਼ਿਆਦਾ ਸਿਆਣੇ ਬਣਨ ਦੀ ਕੋਸ਼ਿਸ਼ ਕਰਨਾ, ਮੈਂ ਲੋੜ ਤੋਂ ਜ਼ਿਆਦਾ ਕਿਹਾ, ਅਮਲ ਚ ਤਾਂ ਸਿਆਣੇ ਸਾਰੇ ਨੂੰ ਹੋਣਾ ਚਾਹੀਦਾ, ਤੇ ਇਹ ਨਾ ਇਹਦੇ ਨਾਲ ਬੰਦੇ ਦੀ ਜ਼ਿੰਦਗੀ ਚ ਨਾ ਇੱਕ ਟੈਨਸ਼ਨ ਜੀ ਰਹਿੰਦੀ ਆ, ਸਟ੍ਰੈਸ ਜਿਹਾ ਰਹਿੰਦਾ। ਇਸ ਕਰਕੇ ਥੋੜੀ ਜੀ ਅਲੱਗ ਗੱਲਬਾਤ ਕਰ ਲੈਣਾ। ਜਿਹੜਾ 1 April ਦਾ ਦਿਨ ਨਾ, ਐਕਚੁਅਲੀ ਬੇਸਿਕਲੀ ਤਾਂ ਉਹ ਇਹੀ ਹੈ ਬਈ, ਹਾਸਾ ਠੱਠਾ ਮਜ਼ਾਕ ਕਰ ਲੈਣਾ, ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣਾ, ਵਿਅੰਗ ਕੱਸਣੇ, ਹੈ ਨਾ, ਇਹਦਾ ਦਿਨ ਹੈਗਾ, ਹਲਕੇ ਹਲਕੇ ਵਿਅੰਗ। ਤੇ ਵੈਸੇ ਤਾਂ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਮੂਰਖ ਸਾਡੇ ਵਰਗੇ ਹੁੰਦੇ ਆ, ਤੇ ਮਤਲਬ ਆਪਾਂ ਸਾਰੇ ਆਪਣੇ ਸਾਰਿਆਂ ਦੇ ਵਿੱਚ ਮੂਰਖਤਾ ਦੇ ਅੰਸ਼ ਆ। ਮੈਂ ਇਹ ਵੀ ਗੱਲ ਕੀਤੀ ਸੀ ਵੀ ਸਿਆਣੇ ਤੋਂ ਸਿਆਣੇ ਬੰਦੇ ਦੇ ਵਿੱਚ ਵੀ ਕੋਈ ਨਾ ਕੋਈ ਜਿਹੜਾ ਮੂਰਖਤਾ ਦਾ ਅੰਸ਼ ਜ਼ਰੂਰ ਹੁੰਦਾ ਜਿਹੜਾ ਉਹਦੀ ਸਿਆਣਪ ਨੂੰ ਚਮਕਾਉਂਦਾ। ਕਹਿੰਦੇ ਜੇ ਉਹ ਮੂਰਖਤਾ ਦਾ ਅੰਸ਼ ਆ ਜਿਹੜਾ ਪਾਸੇ ਕਰ ਦਿੱਤਾ ਜਾਵੇ ਤਾਂ ਹੋ ਸਕਦਾ ਉਹ ਓਨਾ ਸਿਆਣਾ ਨਾ ਬਣੇ। ਚਲੋ ਖੈਰ, ਮਾਫੀ ਚਾਹੁੰਦਾ। ਇਹ ਜਿਹੜੇ ਸ਼ਬਦ ਨੇ ਨਾ, ਇਹ ਫੂਲਸ ਡੇ ਹੁੰਦਾ, ਫੂਲ ਕਹਿਣਾ, ਸਟੂਪਿਡ, ਈਡੀਅਟ, ਇਹ ਬੜੇ ਡੈਰੋਗੇਟਰੀ ਵਰਡਸ ਨੇ, ਮਤਲਬ ਇਹ ਇਨਸਲਟਿੰਗ ਵਰਡਸ ਨੇ, ਹਨਾ। ਆਪਣੀ ਭਾਸ਼ਾ ਚੋਂ ਇਹਨਾਂ ਸ਼ਬਦਾਂ ਨੂੰ ਗਾਇਬ ਕਰ ਦੇਣਾ ਚਾਹੀਦਾ। ਵੈਸੇ ਤਾਂ ਹੋਰ ਵੀ ਬਹੁਤ ਸ਼ਬਦ ਨੇ, ਖਾਸ ਕਰਕੇ ਜਿਹੜੇ ਲੋਕ ਪੜ੍ਹਾਉਂਦੇ ਨੇ, ਜਿਹੜੇ ਲੋਕ ਸਿਆਣੇ ਨੇ, ਕਈ ਵਾਰੀ ਆਪਾਂ ਨੂੰ ਆਪਣੀ ਜਿਹੜੀ ਭਾਸ਼ਾ ਨਾ, ਭਾਸ਼ਾ 'ਚ ਤਾਂ ਦੇਖੋ ਸਾਰਾ ਕੁਛ ਹੀ ਆਉਂਦਾ, ਤੁਸੀਂ ਕਿਹੜੇ ਸ਼ਬਦ ਨੂੰ ਕਿਵੇਂ ਵਰਤਦੇ ਹੋ, ਕਿੱਥੇ ਵਰਤਦੇ ਹੋ, ਉਹ ਸ਼ਬਦ 'ਤੇ ਨਿਰਭਰ ਕਰਦਾ। ਕਿਸੇ ਸ਼ਬਦ ਨੂੰ ਤੁਸੀਂ ਪਰਟੀਕੁਲਰਲੀ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਜਦੋਂ ਤੁਸੀਂ ਲਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਇਤਰਾਜ਼ਯੋਗ ਬਣ ਜਾਂਦਾ ਸ਼ਬਦ ਨਾ, ਉਹ ਉਹਦੀ ਮਾਣ ਇੱਜ਼ਤ ਦੇ ਖਿਲਾਫ ਹੋ ਜਾਂਦਾ, ਇਨਸਲਟਿੰਗ ਵਰਡ ਬਣ ਜਾਂਦਾ, ਉਹਦੇ ਨਾਲ ਬੇਇੱਜ਼ਤੀ ਹੁੰਦੀ ਹੈ। ਇਸ ਕਰਕੇ ਇਹੋ ਜਿਹੇ ਸ਼ਬਦ ਨਾ ਆਪਣੀ ਨਾਰਮਲ ਵੋਕੈਬਲਰੀ ਚੋਂ ਕੱਢ ਦੇਣੇ ਚਾਹੀਦੇ। ਮੈਂ ਨਾਰਮਲ ਵੋਕੈਬਲਰੀ ਕਿਹਾ, ਮਤਲਬ ਬਈ ਨਿੱਜੀ ਤੌਰ ਤੇ ਨਹੀਂ ਯੂਜ਼ ਕਰਨੇ ਚਾਹੀਦੇ। ਹਾਂ, ਇਨ ਜਨਰਲ ਤੁਸੀਂ ਜਿਹੜੇ ਵਰਡਸ ਨੇ, ਇਨ ਜਨਰਲ ਵੀ ਕਿਸੇ ਤੇ ਵਿਸ਼ੇਸ਼ ਤੌਰ ਤੇ ਕਿਸੇ ਵਿਅਕਤੀ ਦਾ ਨਾਂ ਲੈ ਕੇ ਕਮੈਂਟ ਕੀ ਮਤਲਬ ਕਰਕੇ ਇਹ ਵਰਡ ਨਹੀਂ ਯੂਜ਼ ਕਰਨੇ ਚਾਹੀਦੇ। ਇਹਦੇ ਨਾਲ ਨਾ ਹੀਨ ਭਾਵਨਾ ਆਉਂਦੀ ਹੈ ਸਾਡੇ ਵਿੱਚ। ਕਈ ਵਾਰੀ ਦੇਖੋ, ਕੋਈ ਬਹੁਤ ਸਿਆਣਾ ਬੰਦਾ ਹੁੰਦਾ, ਕੋਈ ਬਹੁਤ ਸਾਊ ਸ਼ਰੀਫ ਹੁੰਦਾ, ਜੇ ਤੁਸੀਂ ਇਹ ਜਿਹਾ ਵਰਡ, ਗਲਤੀਆਂ ਸਾਰਿਆਂ ਤੋਂ ਹੁੰਦੀਆਂ, ਮੂਰਖਤਾ ਭਰਪੂਰ ਕਾਰਵਾਈਆਂ ਇਗਨੋਰੈਂਟਲੀ ਕਰ ਜਾਂਦੇ ਆਪਾਂ ਕਈ ਵਾਰੀ, ਤੇ ਆਪਾਂ ਨੂੰ ਆਪਣੀ ਮੂਰਖਤਾ ਦਾ ਅਹਿਸਾਸ ਵੀ ਹੋ ਜਾਂਦਾ। ਸਿਆਣਾ ਬੰਦਾ ਉਹ ਆ ਜਿਹੜਾ ਜਿਹਤੋਂ ਜੇ ਕਿਤੇ ਮਤਲਬ ਅਚਨਚੇਤ ਮੀਨਸ ਇਗਨੋਰੈਂਟਲੀ ਉਹ ਤੋਂ ਮੂਰਖਤਾ ਭਰਪੂਰ ਕਾਰਵਾਈ ਹੋ ਜੇ ਤੇ ਉਹ ਉਹਨੂੰ ਛੇਤੀ ਰਿਲਾਈਜ਼ ਕਰਕੇ ਤੇ ਉਹ ਉਹਨੂੰ ਦਰੁਸਤ ਕਰ ਲੇ, ਇਹੀ ਸਿਆਣਪ ਦੀ ਨਿਸ਼ਾਨੀ ਆ। ਤੇ ਦੇਖੋ, ਹਰੇਕ ਬੰਦੇ ਦਾ ਜਾਂ ਸਾਡੀ ਮਾਨਵਤਾ ਦਾ ਇਤਿਹਾਸ ਇਸ ਗੱਲ ਨਾਲ ਭਰਿਆ ਪਿਆ ਬਈ ਗਲਤੀਆਂ ਹੁੰਦੀਆਂ ਹੀ ਹੁੰਦੀਆਂ, ਗਲਤੀਆਂ ਤੋਂ ਹੀ ਬੰਦਾ ਸਿੱਖਦਾ। ਕੋਈ ਇਹੋ ਜਿਹਾ ਇਨਸਾਨ ਨਹੀਂ ਲੱਭਣਾ ਜਿਹਨੇ ਗਲਤੀ ਨਾ ਕੀਤੀ ਹੋਵੇ। ਪਰ ਸਵਾਲ ਫਿਰ ਇੱਥੇ ਆ ਜਾਂਦਾ ਹੈ, ਫਿਰ ਅਸੀਂ ਮੂਰਖ ਕਹਿੰਦੇ ਕਿਉਂ ਆ? ਹੁਣ ਮੂਰਖ ਹੋਏ, ਸਟੂਪਿਡ ਹੋਏ ਕਹਿ ਲਈਏ, ਈਡੀਅਟ ਹੋਏ, ਭਾਵੇਂ ਮੈਂ ਕਹਿੰਦਾ ਇਹ ਵਰਡ, ਮੈਂ ਇਹ ਕਹਿੰਦਾ ਵੀ ਇਹ ਕਿਸੇ ਲਈ ਨਿੱਜੀ ਤੌਰ ਤੇ ਨਹੀਂ ਯੂਜ਼ ਕੀਤੇ ਜਾਣਾ ਚਾਹੀਦੇ, ਪਰ ਸਾਡੀ ਭਾਸ਼ਾ ਚ ਨੇ। ਤੇ ਇਸ ਕਰਕੇ ਇਹ ਕਿਉਂ ਬਣੇ ਨੇ? ਕਿਉਂਕਿ 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 ਸੁਭਾਅ ਬਣ ਜਾਂਦਾ ਇੱਕ ਤਾਂ ਹੈ ਨਾ, ਚਲੋ ਕੁਦਰਤੀ ਕੋਈ ਡਿਸੇਬਿਲਿਟੀ ਆ, ਕੋਈ ਸਪੈਸ਼ਲ ਐਬਿਲਿਟੀ ਜਿਹਨੂੰ ਕਹਿ ਲੈਂਦੇ ਆ, ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ, ਪਰ ਕੁਝ ਕ ਬਿਰਤੀਆਂ ਨੇ ਜਿਹੜੀਆਂ ਸਾਨੂੰ ਸਿਆਣਪ ਵੱਲ ਜਾਂ ਗਿਆਨ ਨੂੰ ਗ੍ਰਹਿਣ ਕਰਨ ਵੱਲ ਕਰਨ ਵੱਲੋਂ ਰੋਕਦੀਆਂ ਨੇ। ਇਸ ਕਰਕੇ ਇਹਦੇ ਤੇ ਨਾ ਜਿੰਨੀ ਗੰਭੀਰ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਓਨੀ ਹੁੰਦੀ ਨੀ। ਖਬਰਾਂ ਖੁਬਰਾਂ ਇਧਰੋਂ ਉਧਰੋਂ ਹੋਰ ਗੱਲਾਂ ਬਾਤਾਂ ਕਰਕੇ ਆਪਾਂ ਤੁਰ ਜਾਂਦੇ ਆ, ਪਰ ਮੂਰਖਤਾ ਤੇ ਸਟੂਪਿਡਿਟੀ ਆ ਜਿਹੜੀ ਜਾਂ ਫੂਲਿਸ਼ਨੈਸ ਆ, ਇਹਨਾਂ ਤੇ ਗੱਲ ਨਾ ਜ਼ਰੂਰ ਹੋਣੀ ਚਾਹੀਦੀ ਆ। ਅੱਜ ਦੇ ਪ੍ਰੋਗਰਾਮ ਚ ਆਪਾਂ 5-7 ਮਿੰਟ ਇਹਨਾਂ ਤੇ ਗੱਲ ਕਰਾਂਗੇ। ਬਈ ਕੱਲ ਤਾਂ ਆਪਾਂ ਹਾਸੇ ਮਜ਼ਾਕ ਚ ਗੱਲ ਕੀਤੀ ਸੀ ਨਾ, ਵੈਸੇ ਜਿਹੜੇ ਸਟੂਪਿਡਸ ਨੇ ਜਾਂ ਜਿਹੜੇ ਤੁਸੀਂ ਕਹਿ ਲਓ ਮੂਰਖ ਲੋਕ ਨੇ, ਉਹਨਾਂ ਦੀਆਂ ਕੀ ਵਿਸ਼ੇਸ਼ਤਾਈਆਂ ਹੁੰਦੀਆਂ ਨੇ? ਮੇਰੀ ਬੇਨਤੀ ਆ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਿਓ। ਸਭ ਤੋਂ ਵੱਡੀ ਤਾਂ ਦੇਖੋ ਉਹਨਾਂ ਦੇ ਵਿੱਚ, ਉਹਨੂੰ ਹੁਣ ਤੁਸੀਂ ਗੁਣ ਕਹਿ ਲਓ ਮੂਰਖਤਾ ਦਾ ਜਾਂ ਸਿਆਣਪ ਦੇ ਪੱਖ ਤੋਂ ਉਹਨੂੰ ਔਗਣ ਕਹਿ ਲਓ, ਇਹ ਹੁੰਦਾ ਬਈ ਜਿਹੜਾ ਵਿਅਕਤੀ ਆ ਜਿਹੜਾ ਉਹ ਬਾਰ ਬਾਰ ਉਹੋ ਹੀ ਗਲਤੀ ਕਰਦਾ ਨਾ, ਉਹਨੂੰ ਕਹਿਣਾ ਨੀ ਪਰ ਤੁਸੀਂ ਸਮਝ ਲੈਣਾ ਵੀ ਉਹ ਮੂਰਖ ਆ, ਸਟੂਪਿਡ ਪਰਸਨ ਆ। ਤੇ ਹੈਰਾਨੀ ਦੀ ਗੱਲ ਮੈਂ ਹੁਣੇ ਕਹਿ ਕੇ ਗਿਆ ਵੀ ਮੂਰਖਤਾ ਭਰਪੂਰ ਕਾਰਵਾਈਆਂ ਸਾਰੇ ਕਰਦੇ ਨੇ, ਪਰ ਜਿਹਨੂੰ ਅਹਿਸਾਸ ਹੋ ਜਾਂਦਾ ਉਹ ਸਿਆਣਪ ਦੇ ਰਸਤੇ ਤੇ ਤੁਰਨ ਲੱਗ ਜਾਂਦਾ। ਪਰ ਜਿਹੜੇ ਮੂਰਖ ਨੇ ਨਾ ਦੋਸਤੋ, ਉਹ ਬਾਰ ਬਾਰ ਉਹੀ ਉਹ ਗਲਤੀ ਰਿਪੀਟ ਕਰਦੇ ਆ, ਤੇ ਉਹ ਪੁਰਾਣੀਆਂ ਜਿਹੜੀਆਂ ਆਪਣੀਆਂ ਗਲਤੀਆਂ ਹੁੰਦੀਆਂ ਉਹ ਤੋਂ ਸਿੱਖਦੇ ਨੀ, ਬਲਕਿ ਉਹਨੂੰ ਰਿਪੀਟ ਕਰਦੇ ਰਹਿੰਦੇ ਆ, ਉਹ ਤੋਂ ਨੀ ਸਿੱਖਦੇ। ਤੇ ਜੇ ਤਾਂ ਜੇ ਉਹ ਸਿੱਖਣ ਦੇ ਰਾਹ ਤੇ ਪੈ ਗਏ ਫਿਰ ਤਾਂ ਸਿਆਣਪ ਵੱਲ ਤੁਰ ਪਏ, ਤੇ ਸਿਆਣੇ ਹੀ ਇਹ ਗੱਲ ਕਹਿੰਦੇ ਆ। ਇਹ ਗੱਲ ਨਾ ਜਿਹੜੇ ਸਿਆਣੇ ਹੀ ਕਹਿੰਦੇ ਆ ਵੀ ਜਿਹੜਾ ਆਪਣੀ ਜਿਹੜੀ ਗਲਤੀ ਦਾ ਅਹਿਸਾਸ ਕਰਕੇ ਉਹਨੂੰ ਰਿਲਾਈਜ਼ ਕਰਕੇ ਅੱਗੇ ਤੁਰ ਪਿਆ ਉਹ ਸਿਆਣਾ ਜਿਹੜਾ ਬਣ ਗਿਆ। ਮਤਲਬ ਜਿਹੜਾ ਮੂਰਖ ਆ ਜਿਹੜਾ ਉਹ ਆਪਣੀ ਮੂਰਖਤਾ ਨੂੰ ਜਾਣਨ ਲੱਗ ਗਿਆ, ਉਹਦਾ ਐਨਾਲਿਸਿਸ ਕਰ ਗਿਆ ਤੇ ਹੌਲੀ ਹੌਲੀ ਸਿੱਖਣ ਲੱਗ ਗਿਆ ਨਾ, ਉਹ ਬੁੱਧੀਮਾਨ ਬਣ ਜਾਂਦਾ। ਤੇ ਦੂਜਾ ਜਿਹੜਾ ਉਹ ਮੂਰਖ ਦਾ ਮੂਰਖ ਹੀ ਰਹਿੰਦਾ, ਆਪਣੀਆਂ ਗਲਤੀਆਂ ਤੋਂ ਵੀ ਲਰਨ ਨਹੀਂ ਕਰਦਾ, ਕਿਸੇ ਦੀ ਗਲਤੀਆਂ ਤੋਂ ਕੀ ਲਰਨ ਕਰਦਾ। ਇਸੇ ਕਰਕੇ ਸਿਆਣੇ ਬੰਦੇ ਕਹਿੰਦੇ ਆ, ਕਹਿੰਦੇ ਗਲਤੀਆਂ ਤਾਂ ਕਰੋ ਜ਼ਰੂਰ ਤੁਸੀਂ, ਪਰ ਬਾਰ ਬਾਰ ਉਹੀ ਉਹ ਗਲਤੀ ਨਾ ਕਰੋ, ਗਲਤੀ ਕਰੋ ਹਰ ਰੋਜ਼, ਨਵੀਂ ਗਲਤੀ ਕਰੋ, ਨਵੀਂ ਗਲਤੀ ਤੋਂ ਕੁਛ ਸਿੱਖੋਗੇ ਜੀ। ਪਰ ਜਿਹੜੇ ਬੰਦੇ ਨੇ ਬਾਰ ਬਾਰ ਉਹੀ ਉਹ ਗਲਤੀਆਂ ਕਰੀ ਜਾਣੀਆਂ, ਸਿੱਖਣਾ ਕੁਛ ਨਹੀਂ, ਉਹ ਮੂਰਖਾਂ ਦਾ ਸਰਤਾਜ ਹੁੰਦਾ ਦੋਸਤੋ। ਅੱਛਾ, ਇੱਕ ਹੋਰ ਹੈਰਾਨੀ ਦੀ ਬੜੀ ਵੱਡੀ ਗੱਲ ਆ ਬਈ, ਸਿਆਣਾ ਬੰਦਾ ਨਾ ਕਦੇ ਓਵਰ ਕੋਨਫੀਡੈਂਟ ਨਹੀਂ ਹੁੰਦਾ। ਸਿਆਣੇ ਬੰਦੇ ਦੇ ਦਿਮਾਗ ਚ ਸ਼ੱਕ ਰਹਿੰਦਾ ਵੀ ਹੈ ਆਏ ਆ, ਅੱਛਾ ਉਹ ਆਏ ਆ, ਉਹ 100 ਬੰਦਿਆਂ ਨੂੰ ਪੁੱਛਦਾ, ਉਹ ਮੂਰਖਾਂ ਨੂੰ ਵੀ ਪੁੱਛ ਲੈਂਦਾ, ਅੱਛਾ ਯਾਰ ਆਏ ਹੁੰਦਾ। ਉਹਨੂੰ ਆਪਣੇ ਆਪ ਤੇ ਵੀ ਸ਼ੱਕ ਹੁੰਦਾ, ਉਹ ਕਿਸੇ ਗੱਲ ਨੂੰ ਜਿਹਨੂੰ ਕਹਿੰਦਾ ਨਾ ਟੇਕ ਇਟ ਐਜ਼ ਗਰੰਟਿਡ ਨਹੀਂ ਰਹਿੰਦਾ, ਉਹਨੂੰ ਲਗਾਤਾਰ ਸ਼ੱਕ ਰਹਿੰਦਾ। ਉਹ ਆਪਣੇ ਆਪ ਤੇ ਸ਼ੱਕ ਕਰਦਾ ਵੀ ਜਿਹੜੀ ਗੱਲ ਮੈਂ ਕਹੀ ਸੀ ਯਾਰ ਕਿਤੇ ਕੋਈ ਫਰਕ ਤਾਂ ਨਹੀਂ ਰਹਿ ਗਿਆ ਇਹਦੇ ਚ, ਇਹ ਤੱਥਾਂ ਤੇ ਪੂਰੀ ਉਤਰਦੀ ਹੈ। ਹਮੇਸ਼ਾ ਉਹਨੂੰ ਸ਼ੱਕ ਰਹਿੰਦਾ ਉਹ ਸ਼ੱਕ ਮਤਲਬ। ਤੇ ਜਿਹੜਾ ਮੂਰਖ ਹੁੰਦਾ ਨਾ ਉਹ ਓਵਰ ਕੋਨਫੀਡੈਂਟ ਹੁੰਦਾ, ਉਹਨੂੰ ਕੁਛ ਪਤਾ ਹੋਵੇ ਜਾਂ ਨਾ ਪਤਾ ਹੋਵੇ ਉਹ ਦਾਵਾ ਇਹ ਕਰਦਾ ਵੀ ਮੈਨੂੰ ਸਾਰਾ ਕੁਝ ਪਤਾ। ਤੇ ਜਦੋਂ ਇਹ ਦਾਵਾ ਕਰਦਾ ਨਾ ਮੈਨੂੰ ਸਾਰਾ ਕੁਝ ਪਤਾ, ਤੇ ਜੇ ਉਹਨੂੰ ਕੋਈ ਨੋਟ ਕਰਾਉਣ ਦੀ ਗੱਲ ਕਰਦਾ ਮਾੜਾ ਮੋਟਾ, ਉਹਦੇ ਨੋਟਿਸ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ, ਕੋਈ ਹੋਰ ਓਪੀਨੀਅਨ ਦਿੰਦਾ, ਉਹ ਉਦੋਂ ਹੀ ਰਿਜੈਕਟ ਕਰ ਦਿੰਦਾ। ਓਵਰ ਕੋਨਫੀਡੈਂਟ ਹੁੰਦੇ ਆ ਜੀ ਮੂਰਖ, ਸਭ ਤੋਂ ਜ਼ਿਆਦਾ ਓਵਰ ਕੋਨਫੀਡੈਂਸ ਮੂਰਖਾਂ ਨੂੰ ਹੁੰਦਾ। ਅੱਛਾ, ਇੱਕ ਹੋਰ ਗੱਲ ਆ ਜੀ, ਤੁਸੀਂ ਆਪਣੇ ਆਲੇ ਦੁਆਲੇ ਵੇਖੇ ਹੋਣਗੇ ਬਈ ਕਈ ਲੋਕ ਨਾ ਕੁਝ ਸਿੱਖਣ ਦੀ ਚਾਹਨਾ ਕਈਆਂ ਚ ਹੁੰਦੀ ਨੀ ਤੇ ਕਈਆਂ ਚ ਬਹੁਤ ਜ਼ਿਆਦਾ ਚਾਹਨਾ ਹੁੰਦੀ ਆ। ਅਲੱਗ ਅਲੱਗ ਤਰ੍ਹਾਂ ਦਾ ਸੁਭਾਅ ਹੁੰਦਾ ਬੰਦਿਆਂ ਦਾ, ਕੁਛ ਤਾਂ ਕਹਿੰਦੇ ਵੀ ਆਹ ਵੀ ਸਿੱਖ ਲਾਂ, ਆਹ ਵੀ ਸਿੱਖ ਲਾਂ, ਕੁਝ ਕਹਿੰਦੇ ਆ ਯਾਰ ਸਿੱਖ ਕੇ ਕੀ ਕਰਨਾ ਆਪਾਂ। ਵੈਸੇ ਤਾਂ ਇਹਦਾ ਸੁਭਾਅ ਹੈ, ਇੱਕ ਬੰਦਾ ਸਮਝ ਜਾਂਦਾ ਕੋਈ ਗੱਲ, ਦੂਜਾ ਸਮਝਦਾ ਨੀ, ਕੋਈ ਤੀਜੀ ਕਿਸਮ ਦਾ ਬੰਦਾ ਕਹਿੰਦਾ ਉਹ ਕਹਿੰਦਾ ਸਮਝਣ ਦੀ ਲੋੜ ਹੀ ਕੋਈ ਨੀ। ਮਤਲਬ ਅਲੱਗ 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 ਇਹ ਮਨੁੱਖੀ ਸੁਭਾਅ ਹੈ। ਪਰ ਜਿਹੜਾ ਮੂਰਖ ਬੰਦਾ ਹੁੰਦਾ ਨਾ, ਉਹਦੇ ਚ ਸਿੱਖਣ ਦੀ ਚਾਹਨਾ ਹੀ ਕੋਈ ਨਹੀਂ ਹੁੰਦੀ। ਉਹ ਸਿੱਖਣਾ ਚਾਹੁੰਦਾ ਹੀ ਨਹੀਂ, ਉਹ ਕਿਸੇ ਚੀਜ਼ ਨੂੰ ਐਕਸਪਲੋਰ ਹੀ ਨਹੀਂ ਕਰਨਾ ਚਾਹੁੰਦਾ, ਉਹ ਡਿਫਰੈਂਟ ਆਈਡੀਆਜ਼ ਨੂੰ ਵੀ ਐਕਸਪਲੋਰ ਨਹੀਂ ਕਰਦਾ। ਉਹ ਕਹਿੰਦਾ ਜਿਹੜਾ ਕੁਛ ਮੈਨੂੰ ਪਤਾ ਨਾ, ਬਸ ਉਹੋ ਹੀ ਪਤਾ ਤੇ ਉਹੀਓ ਸੱਚ ਆ, ਉਹੀਓ ਅੰਤਮ ਸੱਚ ਆ। ਇਹਦੀ ਮੂਰਖਤਾ ਦੀ ਨਿਸ਼ਾਨੀ ਆ। ਹੋਰ ਮੂਰਖਤਾ ਦੀ ਨਿਸ਼ਾਨੀ ਚ ਆ ਜਾਂਦਾ ਜੀ ਵੀ ਜਿਹੜੀ ਸੋਚਣੀ ਆ ਨਾ ਬੰਦੇ ਦੀ, ਉਹ ਬੜੀ ਪੱਕੀ ਹੋਈ, ਪੱਕੀ ਐ ਨੀ ਵੀ ਫਲ ਪੱਕਿਆ ਹੋਇਆ, ਫਲ ਪੱਕਿਆ ਹੋਇਆ ਤਾਂ ਮਿੱਠਾ ਹੁੰਦਾ। ਜਿਹੜੀ ਪੂਰੀ ਸਖਤ ਹੋਵੇ, ਜਿਹਦੇ ਚ ਫਲੈਕਸੀਬਿਲਟੀ ਬਿਲਕੁਲ ਵੀ ਨਾ ਹੋਵੇ, ਪੂਰੇ ਦਾ ਪੂਰਾ ਅੜੀਅਲ ਅੜਬ, ਉਹ ਦੂਜੇ ਦਾ ਕੋਈ ਮਤਲਬ ਦੂਜੀ ਅਪਰੋਚ, ਦੂਸਰੇ ਡਿਮੈਂਸ਼ਨ ਤੋਂ ਸੋਚਣਾ, ਡਿਫਰੈਂਟ ਅਪਰੋਚ, ਡਿਫਰੈਂਟ ਆਲਟਰਨੇਟਿਵ, ਕਿਸੇ ਹੋਰ ਦੀ ਕਹੀ ਉਗਲ ਨਾ, ਮੈਂ ਨਾ ਮਾਨੂੰ, ਬਸ ਮੈਂ ਤਾਂ ਜਿੱਥੇ ਖੜ ਗਿਆ ਖੜ ਗਿਆ। ਗਾਣਿਆਂ ਚ ਵੀ ਸੁਣਦੇ ਨਾ ਤੁਸੀਂ, ਜੱਟ ਜਿੱਥੇ ਖੜ ਗਿਆ ਖੜ ਗਿਆ, ਹੈ ਨਾ, ਇੱਥੋਂ ਅੰਦਾਜ਼ਾ ਲਾ ਲਓ ਹੁਣ ਤੁਸੀਂ। ਮਤਲਬ ਅਸੀਂ ਤਾਂ ਜਾਂ ਗੜ ਲਾ ਲੈਂਦੇ ਆ ਜਾਂ ਗੜ ਪੈ ਜਾਂਦੇ ਆ, ਦੇਖੋ ਗਾਣਿਆਂ ਦੇ ਵਿੱਚ, ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਬਸ। ਫਿਰ ਰਿਜਿਡ ਪੂਰਾ ਅੜਬ ਅੜੀਅਲ, ਇਹ ਵੀ ਮੂਰਖਤਾ ਦੀ ਇੱਕ ਮਤਲਬ ਕੈਰੇਕਟਰਿਸਟਿਕ ਆ। ਅੜੀਅਲ ਬੰਦੇ ਨੂੰ ਮੂਰਖ ਨਹੀਂ ਕਹਿ ਸਕਦੇ, ਪਰ ਮੂਰਖ ਬੰਦਾ ਜਿਹੜਾ ਉਹ ਜ਼ਰੂਰ ਅੜੀਅਲ ਹੋਊਗਾ। ਅੱਛਾ, ਜਿਹੜੀ ਹੋਰ ਜਿਹੜੀ ਗੱਲ ਆਪਾਂ ਪਹਿਲਾਂ ਵੀ ਕੀਤੀ ਆ ਵੀ ਫੇਲਿੰਗ ਟੂ, ਮਤਲਬ ਉਹ ਬੰਦਾ ਜਿਹੜਾ ਫੇਲਿੰਗ ਟੂ ਲਰਨ ਫਰੋਮ ਪਾਸਟ ਮਿਸਟੇਕਸ ਕਹਿ ਲਓ, ਹੈ ਨਾ, ਜਾਂ ਆਪਣੀਆਂ ਗਲਤੀਆਂ ਬਾਰ ਬਾਰ ਦੁਹਰਾਉਂਦਾ। ਅੱਛਾ, ਕਿਉਂ ਬਾਰ ਬਾਰ ਦੁਹਰਾਉਂਦਾ? ਕਿਉਂਕਿ ਉਹ ਬੰਦਾ ਜਿਹੜਾ ਉਹ ਹਰ ਵਾਰ ਮਤਲਬ ਉਹਦਾ ਜਿਹੜਾ ਡਿਸੀਜਨ ਕਰਨ ਦਾ ਜਿਹੜਾ ਤਰੀਕਾ ਹੁੰਦਾ ਨਾ, ਉਹ ਬੜਾ ਗਲਤ ਹੁੰਦਾ। ਪੂਅਰ ਡਿਸੀਜਨ ਜਿਹਨੂੰ ਕਹਿੰਦੇ ਆ, ਪੂਅਰ ਡਿਸੀਜਨ ਮੇਕਿੰਗ ਹੁੰਦੀ ਆ, ਤੇ ਉਹ ਉਸੇ ਕਿਸਮ ਦੀਆਂ ਕਾਰਵਾਈਆਂ ਕਰਦਾ ਜਿਹੜੇ ਕਿਸਮ ਦੀਆਂ ਪਹਿਲਾਂ ਕੀਤੀਆਂ ਹੁੰਦੀਆਂ। ਉਸੇ ਕਿਸਮ ਦੀਆਂ ਕਾਰਵਾਈਆਂ ਕਰਕੇ, ਉਸੇ ਕਿਸਮ ਦੇ ਕੰਮ ਕਰਕੇ ਉਹ ਅੰਦਾਜ਼ਾ ਲਾਉਂਦਾ ਵੀ ਇਹ ਰਿਜ਼ਲਟ ਆ ਜਿਹੜਾ ਡਿਫਰੈਂਟ ਤਰ੍ਹਾਂ ਦਾ ਨਿਕਲੇ। ਮਤਲਬ ਬੀਜੇ ਬੀਜ ਉਹੀ ਤੇ ਰਿਜ਼ਲਟ ਦੇਖਣਾ ਮਤਲਬ ਡਿਫਰੈਂਟ, ਤੇ ਰਿਜ਼ਲਟ ਸੇਮ ਹੀ ਨਿਕਲਣਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਜਦੋਂ ਐਕਸ਼ਨ ਉਸ ਤਰ੍ਹਾਂ ਦੇ ਕਰਨੇ ਆ। ਉਹ ਆਪਣੇ ਗੁਰੂ ਸਾਹਿਬ ਨੇ ਵੀ ਕਿਹਾ ਨਾ ਬਈ, ਲੋੜੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ, ਵੀ ਬੀਜਦਾ ਕਿੱਕਰ ਆ ਤੇ ਦਾਖ ਬਜੋਰੀਆਂ ਕਹਿੰਦਾ ਵੀ ਉਹਦੇ ਤੋਂ ਆ ਜਾਣਗੀਆਂ, ਆਏ ਨੀ ਆਉਂਦੀਆਂ। ਮਤਲਬ ਸੇਮ ਕਾਰਵਾਈਆਂ ਕਰਕੇ ਰਿਜ਼ਲਟ ਆ ਜਿਹੜੇ ਉਹ ਡਿਫਰੈਂਟ ਦੇਖਣਾ ਚਾਹੁੰਦਾ, ਉਹ ਮੂਰਖ ਹੁੰਦਾ। ਡਿਫਰੈਂਟ ਰਿਜ਼ਲਟ ਕੱਢਣ ਲਈ ਆਪਾਂ ਨੂੰ ਡਿਫਰੈਂਟ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਆ, ਡਿਫਰੈਂਟ ਐਂਗਲ ਤੋਂ ਸੋਚਣਾ ਪੈਂਦਾ, ਬਹੁਤ ਕੁਛ ਘੋਖਣਾ ਪੜਤਾਲਣਾ ਪੈਂਦਾ। ਤੇ ਜਿਹੜੇ ਉਹੀਓ ਕਾਰਵਾਈਆਂ ਕਰਕੇ ਬਾਰ ਬਾਰ ਕਹਿੰਦੇ ਰਿਜ਼ਲਟ ਆ ਜਿਹੜਾ ਡਿਫਰੈਂਟ ਆ ਜੇ, ਉਹ ਮੂਰਖ ਹੁੰਦੇ ਆ। ਤੇ ਮੂਰਖਤਾ ਦੀ ਇੱਕ ਹੋਰ ਨਿਸ਼ਾਨੀ ਇਹ ਹੁੰਦੀ ਆ ਵੀ ਉਹਨਾਂ ਦਾ ਦਿਮਾਗ ਨਾ ਜਿਹੜਾ ਬੰਦ ਰਹਿੰਦਾ, ਕਲੋਜ਼ ਮਾਇੰਡਡ ਹੁੰਦੇ ਆ। ਹੁਣ ਦਿਮਾਗ ਬੰਦ ਦਾ ਮਤਲਬ ਆਏ ਨੀ, ਸਿਰ ਤਾਂ ਸਾਰਿਆਂ ਦੇ ਲੱਗਿਆ ਹੋਇਆ, ਮਾਇੰਡ ਕਲੋਜ਼ ਆ, ਮਾਇੰਡ ਦੀ ਕੋਈ ਹੋਣ ਤਾਂ ਹੈ ਨੀ। ਮਾਇੰਡ ਆ ਨਾ ਜਿਹੜਾ, ਇਹ ਦਿਮਾਗ ਦੀ ਆਊਟਪੁੱਟ ਆ, ਸਾਡੀ ਸੋਚਣ ਪ੍ਰਕਿਰਿਆ ਜਿਹੜੀ ਸੋਚਣ, ਉਹਦੇ ਚ ਬੜਾ ਅਚੇਤ ਮਨ ਵੀ ਆ ਗਿਆ, ਸੁਚੇਤ ਮਨ ਵੀ ਆ ਗਿਆ, ਸਾਡੀਆਂ ਪਹਿਲਾਂ ਵੀ ਕੀਤੀਆਂ ਹੋਈਆਂ ਕਾਰਵਾਈਆਂ ਵੀ ਆ ਗਈਆਂ, ਕਿਸੇ ਕੰਮ ਨੂੰ ਅਸੀਂ ਕਿਵੇਂ ਟੈਕਲ ਕੀਤਾ, ਕਿਸੇ ਪ੍ਰੋਬਲਮ ਨੂੰ ਅਸੀਂ ਕਿਵੇਂ ਹੱਲ ਕੀਤਾ, ਉਹ ਸਾਰਾ ਸਾਡਾ ਜਿਹੜਾ ਐਕਸਪੀਰੀਅੰਸ ਉਹਦੇ ਵਿੱਚ ਫਿੱਟ ਹੋ ਗਿਆ, ਜਿਵੇਂ ਕੰਪਿਊਟਰ ਦੀ ਡਿਸਕ ਦੇ ਵਿੱਚ ਹੋ ਗਿਆ, ਹਨਾ। ਤੇ ਜੇ ਹੁਣ ਅਸੀਂ ਜਿਹੜਾ ਸਾਡੇ ਅੰਦਰ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਬੈਠਾ ਹੋਇਆ, ਜਾਂ ਅਸੀਂ ਕੌਨਸ਼ੀਅਸਲੀ ਜਿਹੜਾ ਕੁਛ ਕਰ ਰਹੇ ਹਾਂ, ਜੇ ਅਸੀਂ ਉਹਦਾ ਪਰਸਪੈਕਟਿਵ ਨਹੀਂ ਦੇਖਦੇ ਵੀ ਕਿਸੇ ਹੋਰ ਬੰਦੇ ਨੇ ਕਿਵੇਂ ਰਿਐਕਟ ਕੀਤਾ, ਹੈ ਨਾ, ਉਹਦਾ ਆਈਡੀਆ ਕੀ ਹੈ, ਤਾਂ ਫਿਰ ਅਸੀਂ ਕਲੋਜ਼ ਮਾਇੰਡ ਹੀ ਰਵਾਂਗੇ। ਇਸ ਕਰਕੇ ਦੋਸਤੋ, ਇਹ ਜਿਹੜੇ ਚੰਦਕ ਮੈਂ ਤੁਹਾਨੂੰ ਗਿਣਾਏ ਨੇ ਨਾ, ਮੂਰਖਾਂ ਦੀ ਪਰਸਨੈਲਿਟੀ ਜਿਹੜੀ ਹੈਗੀ ਆ, ਉਹਨਾਂ ਦੇ ਲੱਛਣ, ਇਹਨਾਂ ਨੂੰ ਧਿਆਨ ਚ ਰੱਖਿਆ ਕਰੋ। ਤੁਸੀਂ ਸਾਰੇ ਸਿਆਣੇ ਹੋ, ਸੂਝਵਾਨ ਹੋ, ਜ਼ਿੰਦਗੀ ਚ ਅੱਗੇ ਵਧਣ ਲਈ ਗਿਆਨ ਦੀ ਜ਼ਰੂਰਤ ਹੁੰਦੀ ਆ, ਤੇ ਗਿਆਨ ਦੀ ਤੇ ਮੂਰਖਤਾ ਦੀ ਦੁਸ਼ਮਣੀ ਆ। ਜਿੱਥੇ ਦੇਖੋ ਮੂਰਖਤਾ ਆ ਗਈ, ਉਹਨੇ ਗਿਆਨ ਨੂੰ ਪਾਸੇ ਧੱਕਣਾ, ਜਿੱਥੇ ਗਿਆਨ ਆ ਗਿਆ, ਗਿਆਨ ਨੇ ਮੂਰਖਤਾ ਨੂੰ ਨਾ ਐਂ ਉਡਾ ਦੇਣਾ ਜਿਵੇਂ ਤੁਸੀਂ ਪੈਰਾਸੀਟਾਮਲ ਲੈਣਾ ਤੇ ਬੁਖਾਰ ਉੱਡ ਜਾਂਦਾ ਨਾ, ਹੈਨਾ, ਜਿਵੇਂ ਤੁਸੀਂ ਪੈਸਟੀਸਾਈਡ ਪਾਉਂਦੇ ਹੋ ਤੇ ਕੀੜੇ ਮਕੌੜੇ ਕਾਕਰੋਚ ਭੱਜ ਜਾਂਦੇ ਆ, ਇੰਨਾ ਫਰਕ ਆ, ਇੰਨੀ ਦੁਸ਼ਮਣੀ ਇਹਨਾਂ ਦੀ ਆਸ ਵਿੱਚ ਦੀ। ਚੂਜ਼ ਕਿਹਨੂੰ ਕਰਨਾ, ਇਹ ਵੱਖਰੀ ਗੱਲ ਆ। ਚਲੋ ਕਿਤੇ ਨਾ ਕਿਤੇ ਮਤਲਬ ਜਦੋਂ ਸਾਡੇ ਕੋਲ ਗਿਆਨ ਨਹੀਂ ਹੁੰਦਾ ਸਾਨੂੰ ਪਤਾ ਨਹੀਂ ਹੁੰਦਾ, ਇਗਨੋਰੈਂਟਲੀ ਤਾਂ ਹੀ ਕਹਿੰਦੇ, ਅਚਨਚੇਤ ਸਾਥੋਂ ਗਲਤੀਆਂ ਹੋ ਜਾਂਦੀਆਂ। ਪਰ ਜੇ ਅਸੀਂ ਗਲਤੀਆਂ ਵਾਰ ਵਾਰ ਜਾਣ ਬੁੱਝ ਕੇ ਕਰੀਏ ਤਾਂ ਫਿਰ ਅਸੀਂ ਮੂਰਖਤਾ ਦੀ ਕਤਾਰ ਦੇ ਵਿੱਚ ਆ ਜਾਂਦੇ ਹਾਂ। ਹੋਰ ਬਹੁਤ ਵੱਡੀ ਗੱਲ ਆ, ਮਨੁੱਖਤਾ ਦੇ ਵਿਕਾਸ ਦੀ ਜਦੋਂ ਆਪਾਂ ਸਟੋਰੀ ਪੜ੍ਹਦੇ ਆ ਨਾ, ਉਹਦੇ ਚ ਨਾ ਅਡੈਪਟ ਕਰਨ ਦੀ ਜਿਹੜੀ ਤਾਂਘ ਹੁੰਦੀ ਆ ਅਡੈਪਟ ਕਰਨ ਦੀ, ਜਾਂ ਆਪਣੇ ਆਪ ਵੀ ਬੰਦਾ ਅਡੈਪਟ ਹੁੰਦਾ, ਕੁਦਰਤ ਦੇ ਵਿੱਚ ਅਡੈਪਟੇਸ਼ਨ ਆ ਨਾ ਜਿਹੜੀ, ਨਵੇਂ ਹਾਲਾਤਾਂ ਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ, ਉਹਨੂੰ ਅਡੈਪਟ ਕਹਿੰਦੇ ਆ, ਅਡੈਪਟੇਬਿਲਿਟੀ। ਆਪਾਂ ਇਮੀਗ੍ਰੈਂਟ ਆ ਨਾ, ਇਮੀਗ੍ਰੈਂਟ ਆਪਾਂ ਬਾਹਰੋਂ ਆਏ ਆ, ਤੇ ਆਪਾਂ ਫਿਰ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਅਡੈਪਟ ਕਰਦੇ, ਅਸਿਮੀਲੇਟ ਵੀ ਕਰਦੇ, ਅਡੈਪਟ ਕਰਦੇ ਆ, ਨਵੇਂ ਬਦਲਦੇ ਹਾਲਾਤਾਂ ਚ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਆ। ਤੇ ਕੁਦਰਤ ਦਾ ਬੜਾ ਵੱਡਾ ਇਹ ਅਸੂਲ ਆ, ਸਭ ਤੋਂ ਵੱਡਾ, ਬਈ ਕੁਦਰਤ ਦੇ ਵਿੱਚ ਉਹੀ ਓ ਨਸਲ, ਉਹੀ ਓ ਸਪੀਸੀਜ਼ ਜਿਉਂਦੀ ਰਹਿੰਦੀ ਆ ਜਿਹੜੀ ਬਦਲਦੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਬਦਲ ਲੈਂਦੀ ਆ, ਜਿਹੜਾ ਨਹੀਂ ਬਦਲਦਾ ਉਹ ਮੂਰਖ ਹੁੰਦਾ ਤੇ ਉਹ ਖਤਮ ਹੋ ਜਾਂਦਾ। ਇਸ ਤਰ੍ਹਾਂ ਕਰਦੇ ਆ, ਮੇਰੇ ਨਾਲ ਕੁਝ ਕਾਲਰ ਜੁੜੇ ਨੇ, ਕਾਫੀ ਆਪਾਂ ਗੱਲਾਂ ਅੱਜ ਮੂਰਖਤਾ ਤੇ ਕਰਨੀਆਂ ਨੇ, ਸਿਆਣੀ ਗੱਲਾਂ ਫੇਰ ਕਰ ਲਾਂਗੇ ਆਪਾਂ, ਕੋਈ ਨੀ। ਆਪਾਂ ਸ਼ਾਇਦ ਭੁਪਿੰਦਰ ਜੀ ਨੇ ਲਾਈਨ ਤੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਧੰਨਵਾਦ ਬਰਾੜ ਸਾਹਿਬ, ਤੁਸੀਂ ਮੂਰਖਤਾ ਉੱਤੇ ਬੜਾ ਵਧੀਆ ਚਾਨਣ ਸੁੱਟਿਆ ਤੇ ਬੜਾ ਨਿਰੀਖਣ ਪਰੀਖਣ ਵੀ ਸਹੀ ਕੀਤਾ,
ਧੰਨਵਾਦ ਜੀ। ਐਡ ਕਰੋ ਜੀ ਤੁਸੀਂ ਇਹਦੇ ਵਿੱਚ।
ਮੈਂ ਇਹ ਸਮਝਦਾ ਵੀ ਇੱਕੋ ਟੋਏ ਚ ਦੋ ਵਾਰ ਡਿੱਗਣ ਵਾਲੇ ਨੂੰ ਮੂਰਖ ਕਹਿੰਦੇ ਨੇ, ਔਰ
ਬਿਲਕੁਲ
ਮੂਰਖਤਾ ਔਰ ਬਹਾਦਰੀ ਦੇ ਵਿੱਚ ਵੀ ਜਰਾ ਕੁ ਜਿੰਨਾ ਅੰਤਰ ਹੁੰਦਾ, ਜੇ ਕੀਤੇ ਗਏ ਕੰਮ ਦਾ ਨਤੀਜਾ ਸਹੀ ਆ ਜੇ ਤਾਂ ਬਹਾਦਰ ਆ, ਜੇ ਗਲਤ ਆ ਜੇ ਫਿਰ ਮੂਰਖ ਆ।
ਮਤਲਬ ਜਿਹੜਾ ਬਹਾਦਰ ਆ, ਮੂਰਖ ਵੀ ਬਹਾਦਰ ਹੋ ਸਕਦਾ, ਸਿਆਣਾ ਵੀ ਬਹਾਦਰ ਹੋ ਸਕਦਾ ਕਿ ਨਹੀਂ?
ਸਿਆਣਾ ਵੀ ਹੋ ਸਕਦਾ, ਹਾਂਜੀ, ਜ਼ਿਆਦਾਤਰ ਮੂਰਖ ਬਹਾਦਰ ਹੁੰਦੇ ਨੇ, ਕਿਉਂਕਿ ਜਿਨ੍ਹਾਂ ਨੇ ਨਤੀਜੇ ਬਾਰੇ ਸੋਚਣਾ ਹੀ ਨਹੀਂ, ਸਿੱਧੀ ਛਾਲ ਹੀ ਮਾਰਨੀ ਅੱਗ ਚ, ਉਹ ਫਿਰ ਜੇ ਨਤੀਜੇ ਤੇ ਆ ਫਿਰ ਜਾਂ ਉਹਨੂੰ ਮੈਡਲ ਮਿਲ ਗਿਆ ਜਾਂ ਫਿਰ ਉਹ ਗਿਆ ਗੰਗਾ।
ਵਾਹ ਜੀ ਵਾਹ, ਇਹਦਾ ਮਤਲਬ ਜਿਹੜਾ ਠੀਕ ਆ ਗੱਲ ਤੁਹਾਡੀ, ਜੇ ਦੇਖੋ ਬਹਾਦਰ ਤਾਂ ਇੱਕ ਨਾ ਮੂਰਖ ਬੰਦਾ ਤੇ ਬਹਾਦਰ ਜਿਹੜਾ ਨਾ ਇੱਕ ਉਹਦੇ ਚ ਇਹੋ ਜਿਹਾ ਬਹਾਦਰ ਜਿਹੜਾ ਹੈਗਾ ਨਾ, ਮੈਨੂੰ ਪਤਾ ਨੀ ਕਿਵੇਂ ਮੈਂ ਵਰਡ ਲੱਭਾਂ, ਬਹਾਦਰ ਜਾਣੀ ਇੱਕ ਬਹਾਦਰੀ ਗੁਣ ਜਿਹੜੀ ਮੂਰਖਾਂ ਚ ਵੀ ਹੋ ਸਕਦੀ, ਸਿਆਣਾ ਚ ਵੀ ਹੋ ਸਕਦੀ ਆ, ਪਰ ਮੂਰਖਤਾ ਦੀ ਬਹਾਦਰੀ ਮੂਰਖ ਨੂੰ ਲੈ ਬਹਿੰਦੀ ਆ, ਸਿਆਣਾ ਦੀ ਬਹਾਦਰੀ ਉਹ ਸਿਆਣੇ ਨੂੰ ਮਤਲਬ ਉਹ ਚਾਰ ਚੰਦ ਲਾ ਦਿੰਦੀ ਆ।
ਹਾਂਜੀ, ਫਿਰ ਉਹ ਸਿਆਣਾ ਤਾਂ ਨਾਪ ਤੋਲ ਕੇ ਬਹਾਦਰੀ ਕਰੂਗਾ ਨਾ, ਉਨਾ ਚਿਰ ਮੂਰਖ ਤਾਂ ਸੋਚਦਾ ਨੀ, ਉਹ ਤਾਂ ਕਹਿੰਦਾ ਜਾ ਹੁਣ ਜਾ ਜਦੇ ਚੱਕ ਦੇ।
ਬਿਲਕੁਲ ਬਿਲਕੁਲ,
ਧੰਨਵਾਦ ਜੀ,
ਮਿਹਰਬਾਨੀ ਧੰਨਵਾਦ ਤੁਹਾਡਾ। ਆਪਾਂ ਛੋਟੀ ਜੀ ਬ੍ਰੇਕ ਲੈ ਲਈਏ ਦੋਸਤੋ, ਬ੍ਰੇਕ ਤੋਂ ਬਾਅਦ ਮਿਲਦੇ ਆਪਾਂ।
Cars and trucks pe brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 647-295-4600. HK Tire Center.
Hey mama.
ਮਾਮਾਜ਼ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਉ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com.
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਵਰੀ ਫੇਰ ਨਿੱਘਾ ਸਵਾਗਤ ਦੋਸਤੋ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਆ ਔਰਾ ਕਿਚਨ ਵਾਲੇ, ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, ਬਹੁਤ ਸੋਹਣੀਆਂ, ਹੁਣ ਮੈਂ ਦੱਸ ਤਾਂ ਸਕਦਾ ਨੀ ਜਿਵੇਂ ਤੁਸੀਂ ਵੇਖੋ ਨਾ ਵੀ ਕਿਹੋ ਜਿਹੀਆਂ ਕਿਚਨ ਨੇ। ਇਸ ਕਰਕੇ ਮੈਂ ਕਹਿੰਦਾ ਹੁੰਦਾ ਤੁਸੀਂ ਨਾ ਉਹਨਾਂ ਨੂੰ ਕਾਲ ਕਰੋ, ਜਿੱਥੇ ਜਿੱਥੇ ਉਹਨਾਂ ਨੇ ਕੰਮ ਕੀਤਾ ਉਹਨਾਂ ਦਾ ਨੰਬਰ ਲਓ ਤੇ ਉਹਨਾਂ ਦੀ ਕਿਚਨ ਬਣੀ ਹੋਈ ਵੇਖ ਕੇ ਆਓ। ਵੈਸੇ ਉਹਨਾਂ ਦੇ ਸ਼ੋਰੂਮ ਚ ਵਿਜਿਟ ਕਰ ਲਓ, ਵੈਬਸਾਈਟ ਵਿਜਿਟ ਕਰ ਲਓ। ਜਿਹੜੇ ਸੱਜਣ ਮਿੱਤਰ ਕਹਿੰਦੇ ਨੇ ਕਿ ਅਸੀਂ ਕਸਟਮ ਬਿਲਟ ਘਰ ਬਣਾਉਣਾ, ਉਹਨਾਂ ਲਈ ਤਾਂ ਹੋਰ ਵੀ ਜ਼ਰੂਰੀ ਹੋ ਜਾਂਦਾ ਕਿਉਂਕਿ ਘਰ ਤੁਸੀਂ ਕਸਟਮ ਬਿਲਟ ਬਣਾਇਆ, ਬੜੇ ਪੈਸੇ ਲਾਏ ਨੇ ਤੇ ਕਿਚਨ ਵੀ ਤੁਹਾਡੀ ਹਾਈ ਐਂਡ ਚਾਹੀਦੀ ਹੈ। ਕਿਚਨ ਬਣਾਉਣ ਵਾਲੇ ਬਹੁਤ ਨੇ ਪਰ ਹਾਈ ਐਂਡ ਕਿਚਨ ਬਣਾਉਣ ਵਾਲੇ ਬਹੁਤ ਥੋੜੇ ਨੇ ਤੇ ਉਹਨਾਂ ਦੇ ਵਿੱਚੋਂ ਇਹ ਨੰਬਰ 1 ਨੇ ਔਰਾ ਕਿਚਨ ਵਾਲੇ 9056732872 ਇਹਨਾਂ ਦਾ ਨੰਬਰ ਆ। ਜਦੋਂ ਵੀ ਤੁਸੀਂ ਘਰ ਦੀ ਰੈਨੋਵੇਸ਼ਨ ਕਰਾਉਣੀ ਹੋਵੇ ਤੇ ਨਾਲ ਨਾ ਲੱਗਦੇ ਹੱਥ ਕਿਚਨ ਵੀ ਬਦਲਾ ਲਓ, ਨਵੀਂ ਸੋਹਣੀ ਕਿਚਨ, ਘਰ ਵੀ ਸੋਹਣਾ ਲੱਗਦਾ, ਕਿਚਨ ਵੀ ਸੋਹਣੀ, ਜੀ ਲੱਗ ਜਾਂਦਾ ਸੋਹਣੀ ਕਿਚਨ ਦੇ ਵਿੱਚ। ਕਈ ਵਾਰ ਤਾਂ ਤੁਸੀਂ ਕਿਚਨ ਬਣਾਉਣ ਜਾਂਦੇ ਹੋ ਤੇ ਦੋ ਚਾਰ ਤਰ੍ਹਾਂ ਦੇ ਡਿਜ਼ਾਇਨ ਵਿਖਾ ਕੇ ਕਿਚਨ ਵਾਲੇ ਕਹਿੰਦੇ ਲਓ ਜੀ ਆਹ ਕਿਚਨ ਦੇਖ ਲਓ, ਇਹ ਜੀ ਲਵਾ ਲਓ, ਤੁਸੀਂ ਕੌਣ ਕਹਿੰਦੇ ਹੋ ਆਹ ਤਾਂ ਜੀ ਸਾਡੇ ਗੁਆਂਢੀਆਂ ਦੇ ਲੱਗੀ ਆ, ਉਹ ਕਿਚਨ ਤਾਂ ਫਲਾਨਿਆਂ ਦੇ ਲੱਗੀ ਆ, ਤਿੰਨ ਚਾਰ ਟਾਈਪ ਦੀਆਂ ਕਿਚਨ ਹੁੰਦੀਆਂ ਉਹ ਦਿਖਾ ਕੇ ਉਹ ਕਹਿਣਗੇ ਲਓ ਜੀ ਫਿਰ ਆਹ ਤਾਂ ਹੁਣ ਸਭ ਤੋਂ ਉੱਤੇ ਕਿਚਨ ਹੈ ਤਾਂ ਲਾਉਣੀ ਪੈਣੀ ਆ, ਤੇ ਤੁਸੀਂ ਚੱਕਰ ਕੱਢ ਕੱਢ ਕੇ ਆਕੇ ਹੁੰਦੇ ਹਾਰ ਕੇ ਤੁਸੀਂ ਉਹੋ ਜਿਹੀ ਕਿਚਨ ਹੀ ਲਵਾ ਲੈਂਦੇ ਹੋ। ਜਿਹੜਾ ਵੀ ਆਉਂਦਾ ਵੇਖਦਾ ਉਹ ਕਹਿੰਦੇ ਅੱਛਾ ਭਾਜੀ ਤੁਸੀਂ ਇਹੋ ਜਿਹੀ ਕਿਚਨ ਲਵਾਈ ਹੈ, ਭੈਣ ਜੀ ਤੁਸੀਂ ਇਹੋ ਜਿਹੀ ਕਿਚਨ ਲਵਾਈ, ਇਹ ਤਾਂ ਫਿਰ ਉਹਨਾਂ ਦੇ ਵੀ ਲੱਗੀ ਸੀ, ਤੁਸੀਂ ਪੈਸੇ ਵੀ ਲਾਏ ਤੇ ਸਵਾਦ ਜਿਹਾ ਵੀ ਨਹੀਂ ਆਇਆ। ਜੇ ਹੁਣ ਉਹ ਸਵਾਦ ਲੈਣਾ ਨਾ ਤੇ ਫਿਰ ਤੁਸੀਂ ਔਰਾ ਕਿਚਨ ਵਾਲਿਆਂ ਦਾ ਕਿਚਨ ਬਣਾਇਓ ਜੀ। 9056732872 ਇਹਨਾਂ ਦਾ ਨੰਬਰ ਆ। ਤੇ ਜੇ ਤੁਸੀਂ ਕੋਈ ਪ੍ਰੋਪਰਟੀ ਲਈ ਆ, ਖਰੀਦੀ ਆ, ਵੇਚੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਘਰ ਲਾ ਘਰ ਆ, ਕੌਂਡੋ ਆ, ਰੀਸੇਲ ਆ, ਭਾਵੇਂ ਤੁਸੀਂ ਨਵਾਂ ਘਰ ਲਿਆ ਤੇ ਕਲੋਜ਼ਿੰਗ ਕਰਾਉਣੀ ਹੋਣੀ ਆ, ਮਾਹਰ ਲੋਇਰ ਦੀ ਜ਼ਰੂਰਤ ਆ। ਲੋਇਰ ਵੈਸੇ ਕਹਿਣ ਨੂੰ ਤਾਂ ਸਾਰੇ ਮਾਹਰ ਹੁੰਦੇ ਆ, ਪਰ ਜਿੱਦਾਂ ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਆ ਜਾਏ ਫਿਰ ਪਤਾ ਲੱਗਦਾ। ਕਈ ਲੋਇਰ ਤਾਂ ਮੈਂ ਵੇਖੇ ਨੇ ਕਲੋਜ਼ਿੰਗ ਵਾਲੇ ਦਿਨ ਨਾ ਜਵਾਬ ਦੇ ਦਿੰਦੇ, ਕਹਿੰਦੇ ਜੀ ਭਾਈ ਭਾਜੀ ਇਹ ਨੀ ਹੁਣ ਕਲੋਜ਼ਿੰਗ ਹੋ ਸਕਦੀ, ਬਸ ਹੁਣ ਤਾਂ ਹੋ ਗਿਆ ਕੰਮ, ਤੇ ਦੇਖੋ ਨੁਕਸਾਨ ਤਾਂ ਤੁਹਾਨੂੰ ਝੱਲਣਾ ਪੈਣਾ ਨਾ ਉਹਦਾ। ਇਸ ਕਰਕੇ ਮਾਹਰ ਲੋਇਰ ਕੋਲ ਜਾਓ ਜੀ, ਆਸਰਾ ਲੋਇਰ ਵਾਲੇ ਅਮਨਦੀਪ ਕਪਲਾ ਜੀ 905-456-2020 ਇਹਨਾਂ ਦਾ ਨੰਬਰ ਆ। ਤੇ ਕਲੋਜ਼ਿੰਗ ਵਾਲੇ ਦਿਨ ਜਾਂ ਕਲੋਜ਼ਿੰਗ ਤੋਂ ਪਹਿਲਾਂ ਜਾਂ ਕਲੋਜ਼ਿੰਗ ਤੋਂ ਬਾਅਦ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜੀ, ਕਿਉਂਕਿ ਸਾਰੇ ਮਸਲੇ ਨੂੰ ਬੜਾ ਸਮੂਥਲੀ ਟੇਕ ਕੇਅਰ ਕਰਦੇ ਆ। ਨਹੀਂ ਤਾਂ ਕਲੋਜ਼ਿੰਗ ਵਾਲੇ ਦਿਨ ਤੁਹਾਡਾ, ਤੁਸੀਂ ਸੈਲਰ ਹੋ ਜਾਂ ਬਾਇਰ ਹੋ, ਸਮਾਨ ਭਰਿਆ ਹੋਇਆ, ਸਮਾਨ ਲੱਦਿਆ ਹੋਇਆ ਟਰੱਕ ਦੇ ਵਿੱਚ, ਤੇ ਉਧਰੋਂ ਕਲੋਜ਼ਿੰਗ ਨੂੰ ਜਵਾਬ ਮਿਲ ਜਾਏ, ਦੇਖ ਲਓ ਫਿਰ ਕੀ ਹਾਲ ਹੁੰਦਾ। 905-456-2020 ਤੇ ਆਸਰਾ ਲੋਇਰ ਵਾਲੇ ਨਾਲ ਤਾਲਮੇਲ ਕਰ ਲਿਓ। ਅਮਨਦੀਪ ਕਪਲਾ ਜੀ 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਆਸਰਾ ਲੋਇਰ ਵਾਲੇ। ਆਪਣੀ ਗੱਲਬਾਤ ਦੋਸਤੋ ਚੱਲ ਰਹੀ ਸੀ, ਉਹ ਗੱਲਬਾਤ ਦਾ ਬੈਕਗ੍ਰਾਉਂਡ ਇਹ ਆ ਵੀ 1 ਅਪ੍ਰੈਲ ਨੂੰ ਤੁਹਾਨੂੰ ਪਤਾ ਫੂਲਸ ਡੇ ਹੁੰਦਾ, ਅਪ੍ਰੈਲ ਫੂਲਸ ਡੇ, ਹਲਕੇ ਫੁਲਕੇ ਮਜ਼ਾਕ ਹੁੰਦੇ ਆ, ਤੇ ਉਸ ਦਿਨ ਵੀ ਗੱਲ ਕੀਤੀ ਸੀ ਵੀ ਅਸਲ ਦੇ ਵਿੱਚ ਨਾ ਬੜੀ ਹੈਰਾਨੀ ਦੀ ਗੱਲ ਆ ਵੀ ਜਿਨ੍ਹਾਂ ਨੂੰ ਨਾ ਮੂਰਖ ਸਮਝਿਆ ਜਾਂਦਾ, ਲੋਕ ਉਹਨਾਂ ਨੂੰ ਟਿਚਰਾਂ ਕਰਦੇ ਆ, ਦਰਕਾਰਦੇ ਆ ਤੇ ਉਹਨਾਂ ਨੂੰ ਨਫ਼ਰਤ ਕਰਦੇ ਆ, ਹਨਾ ਇਨਸਲਟਿੰਗ ਵਰਡ ਉਹਨਾਂ ਲਈ ਯੂਜ਼ ਕਰਦੇ ਆ, ਹੈਰਾਨੀ ਦੀ ਗੱਲ ਆ ਬਈ ਉਹਨਾਂ ਦੀ ਕੰਟਰੀਬਿਊਸ਼ਨ ਜ਼ਿਆਦਾ ਹੋਈ ਆ ਸਮਾਜ ਦੇ ਵਿੱਚ। ਤੁਸੀਂ ਤਾਂ ਬੋਲਣ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਜੀ ਸੂਈ ਤੇ ਜਾੜ ਦਿੰਦੇ ਆ ਲੋਕ, ਲੋਕ ਮਾਰ ਦਿੰਦੇ ਆ, ਕਤਲ ਕਰ ਦਿੰਦੇ ਆ। ਉਦਾਹਰਣਾਂ ਪਈਆਂ ਜਿਨ੍ਹਾਂ ਨੇ ਕੋਈ ਚੰਗਾ ਲਿਖਿਆ, ਜਿਹੜੇ ਚੰਗਾ ਬੋਲੇ ਨੇ, ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਨ ਲਈ, ਉਹਨਾਂ ਨੂੰ ਮੂਰਖ ਕਿਹਾ ਗਿਆ। ਆਪਾਂ ਬਾਅਦ ਚ 5-7 ਮਿੰਟ ਇੱਥੇ ਵੀ ਗੱਲ ਕਰਾਂਗੇ। ਅੱਛਾ ਹੁਣ ਹੈਰਾਨੀ ਦੀ ਗੱਲ ਆ ਵੀ ਜਿਨ੍ਹਾਂ ਨੇ ਉਹਨਾਂ ਨੂੰ ਤੰਗ ਕੀਤਾ ਬਹੁਤ ਗਿਣਤੀ ਨੇ, ਜਿਨ੍ਹਾਂ ਨੇ ਉਹਨਾਂ ਨੂੰ ਸੂਲੀ ਤੇ ਚਾੜਿਆ, ਮੂਰਖ ਉਹ ਆਪ ਸੀਗੇ, ਹਨਾ ਇਹਦੇ ਤੇ ਵੀ ਗੱਲ ਕਰਾਂਗੇ। ਪਰ ਹਾਲ ਦੀ ਘੜੀ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਮੂਰਖ ਲੋਕ ਨੇ ਨਾ, ਮੈਂ ਬਾਰ ਬਾਰ ਬੇਨਤੀ ਕੀਤੀ ਹੈ ਵੀ ਇਹ ਵਰਡਸ ਨਾ ਬਹੁਤ ਇਨਸਲਟਿੰਗ ਵਰਡਸ ਹੁੰਦੇ ਨੇ, ਮੂਰਖ, ਬੇਵਕੂਫ ਕਹਿਣਾ ਕਿਸੇ ਨੂੰ ਈਡੀਅਟ ਕਹਿਣਾ, ਕਿਸੇ ਨੂੰ ਫੂਲ ਕਹਿਣਾ, ਸਟੂਪਿਡ ਕਹਿਣਾ, ਪਰ ਆਪਾਂ ਤਾਂ ਬਿਹੇਵੀਅਰ ਦੀ ਗੱਲ ਕਰ ਰਹੇ ਹਾਂ ਨਾ, ਆਪਾਂ ਤਾਂ ਡਿਸਕਸ਼ਨ ਕਰ ਰਹੇ ਹਾਂ, ਹਨਾ ਤੇ ਉਹ ਡਿਸਕਸ਼ਨ ਆ ਜਿਹੜੀ ਉਹਦਾ ਕੋਈ ਨਾ ਕੋਈ ਮੰਤਵ ਹੁੰਦਾ। ਆਪਾਂ ਗੱਲ ਕਰ ਰਹੇ ਸੀ ਵੀ ਜਿਹੜਾ ਵਿਅਕਤੀ ਬਾਰ ਬਾਰ ਉਹੀ ਉਹ ਗਲਤੀ ਕਰਦਾ ਤੇ ਗਲਤੀ ਤੋਂ ਸਿੱਖਦਾ ਨੀ ਤੇ ਉਹੀ ਉਹ ਕੰਮ ਕਰਕੇ ਆਸ ਕਰਦਾ ਹਰ ਵਾਰੀ ਵੀ ਡਿਫਰੈਂਟ ਰਿਜ਼ਲਟ ਨਿਕਲ ਜੂਗਾ ਤੇ ਉਹ ਮੂਰਖ ਹੁੰਦਾ। ਸਿਆਣਾ ਬੰਦਾ ਉਹ ਹੁੰਦਾ ਜਿਹਦੇ ਤੋਂ ਕਦੇ ਇਗਨੋਰੈਂਟਲੀ ਅਚਨਚੇਤ ਵੀ ਕੋਈ ਗਲਤੀ ਹੋ ਗਈ, ਮੂਰਖਤਾ ਭਰਪੂਰ ਕਾਰਵਾਈ ਹੋ ਗਈ, ਉਹ ਤੋਂ ਸਿੱਖ ਕੇ ਨਾ ਉਹ ਅੱਗੇ ਵੱਧ ਜਾਂਦਾ, ਰਿਪੀਟ ਨਹੀਂ ਕਰਦਾ, ਮੂਰਖ ਆਪਣੀਆਂ ਗਲਤੀਆਂ ਨੂੰ ਰਿਪੀਟ ਕਰਦਾ। ਜੇ ਆਪਾਂ ਇਹ ਵੀ ਗੱਲ ਕੀਤੀ ਆ ਬਈ ਮੂਰਖ ਵਿਅਕਤੀ ਵੀ ਹੌਲੀ ਹੌਲੀ ਸਿਆਣਾ ਹੋ ਜਾਂਦਾ ਜੇ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਮੈਂ ਆਪਣਾ ਰਿਵਿਊ ਕਰਨਾ ਸਿੱਖ ਜਾ। ਜੇ ਆਪਾਂ ਇਹ ਵੀ ਗੱਲ ਕੀਤੀ ਆ ਵੀ ਅਡੈਪਟੇਬਿਲਿਟੀ ਤੇ ਸੀ ਆਪਾਂ ਬਈ ਅੱਜ ਤੱਕ ਜਿਹੜਾ ਮਾਨਵਤਾ ਦਾ ਇਤਿਹਾਸ ਆ ਨਾ ਜਾਂ ਸਮੁੱਚਾ ਕੁਦਰਤ ਦੇ ਵਿੱਚ ਉਹੀ ਉਹ ਨਸਲ ਉਹੀ ਉਹ ਸਪੀਸੀਜ਼ ਜਿਉਂਦੀ ਰਹੀ ਆ ਜਿਹਨੇ ਆਪਣੇ ਆਪ ਨੂੰ ਹਾਲਾਤਾਂ ਮੁਤਾਬਕ ਅਡੈਪਟ ਕੀਤਾ ਤੇ ਜਿਹੜਾ ਹਾਲਾਤਾਂ ਮੁਤਾਬਕ ਅਡੈਪਟ ਨਹੀਂ ਕਰਦਾ ਉਹ ਮੂਰਖ ਹੁੰਦਾ, ਨਵੇਂ ਹਾਲਾਤਾਂ ਦੇ ਮੁਤਾਬਕ ਆਪਣੇ ਆਪ ਨੂੰ ਬਦਲਦਾ ਨਹੀਂ। ਮੂਰਖਤਾ ਦੇ ਵਿੱਚ, ਮੂਰਖਾਂ ਦੇ ਵਿੱਚ ਇਹੀ ਸਭ ਤੋਂ ਵੱਡਾ ਗੁਣ ਹੁੰਦਾ ਜਾਂ ਔਗਣ ਹੁੰਦਾ ਕਿ ਉਹ ਬਸ ਅੜੀਅਲ ਹੁੰਦੇ ਆ, ਅੜਬ ਹੁੰਦੇ ਆ, ਉਹ ਨਵੇਂ ਹਾਲਾਤਾਂ ਮੁਤਾਬਕ ਬਦਲਦੇ ਨਹੀਂ, ਨਵੀਆਂ ਚੁਣੌਤੀਆਂ ਨੂੰ ਸਵੀਕਾਰ ਨਹੀਂ ਕਰਦੇ। ਉਹ ਇੱਕੋ ਚੁਣੌਤੀ ਨੂੰ ਬਾਰ ਬਾਰ ਉਹਦੇ ਨਾਲ ਹੀ ਉਹ ਮੱਥਾ ਲਾਈ ਜਾਂਦੇ ਆ, ਤੇ ਉਹਦੇ ਨਾਲ ਜਦੋਂ ਮੱਥਾ ਲਾਉਂਦੇ ਚੁਣੌਤੀ ਨਾਲ ਨਾ, ਉਹ ਪੁਰਾਣੇ ਢੰਗ ਤਰੀਕੇ ਨਾਲ ਲਾਈ ਜਾਂਦੇ, ਨਵਾਂ ਢੰਗ ਤਰੀਕਾ ਨਹੀਂ ਅਖਤਿਆਰ ਕਰਦੇ, ਤੇ ਇਸ ਕਰਕੇ ਰਿਜ਼ਲਟ ਨਹੀਂ ਨਿਕਲਦਾ, ਚੁਣੌਤੀ ਵੱਡੀ ਬਣ ਜਾਂਦੀ ਹੈ, ਆਪ ਉਹ ਮੂਰਖ ਦੇ ਮੂਰਖ ਬਣੇ ਰਹਿੰਦੇ ਆ। ਅੱਛਾ, ਹੋਰ ਇਹਨਾਂ ਦੇ ਵਿੱਚ ਕੀ ਵੱਡਾ ਗੁਣ ਜਾਂ ਔਗਣ ਹੁੰਦਾ ਜੀ? ਬਈ ਇਹ ਨਾ, ਜੇ ਕੋਈ ਇਹਨਾਂ ਨੂੰ ਦੱਸਣ ਲੱਗ ਜੇ ਬਈ ਆ ਨਾ, ਜਾਂ ਆਪਾਂ ਸਿੰਪਲੀ ਕਹਿੰਦੇ ਵੀ ਫੀਡਬੈਕ ਦੇਣ ਲੱਗ ਜੇ ਕੋਈ, ਇਹ ਉਹਨੂੰ ਇਗਨੋਰ ਕਰਦੇ ਕਿ ਫੀਡਬੈਕ ਦੇਣ ਨਾਲ ਦੇ ਮਗਰ ਪੈ ਜਾਂਦੇ ਆ। ਪੰਜਾਬੀ ਦਾ ਨਾ ਇੱਕ ਕਹਾਵਤ ਆ ਬਈ, ਬਾਂਦਰ ਦੇ ਹੱਥ ਦੇ ਵਿੱਚ ਨਾ ਕਿਤੇ ਤੀਲਾਂ ਦੀ ਡੱਬੀ ਆ ਗਈ, ਤੇ ਬਾਂਦਰ ਇੱਧਰ ਉੱਧਰ ਘਸਾ ਘਸੂ ਕੇ ਦੇਖੀ ਜਾਵੇ। ਹੁਣ ਮੈਨੂੰ ਨੀ ਪਤਾ ਵੀ ਉਹ ਸਿਆਣੇ ਬੰਦੇ ਨੇ ਕਿਹਾ ਸੀ ਕਿ ਕਿਸੇ ਮੂਰਖ ਨੇ ਕਿਹਾ ਸੀ। ਕੋਈ ਬੰਦਾ ਉਹਨੂੰ ਕਹਿੰਦਾ ਉਹ ਬਾਂਦਰਾ ਤੇਰੇ ਹੱਥ ਚ ਮੂਰਖ, ਤੇਰੇ ਹੱਥ ਦੇ ਵਿੱਚ ਸਿੱਖਾਂ ਦੀ ਡੱਬੀ ਆ ਗਈ, ਵੇਖੀ ਕਿਤੇ ਅੱਗ ਨਾ ਲਾ ਦੀ, ਉਹ ਤੂੜੀ ਦੇ ਕੁੱਪ ਕੋਲੇ ਖੜਾ ਸੀ। ਬਾਂਦਰ ਕਹਿੰਦਾ ਲੈ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ, ਹੁਣ ਤਾਂ ਮੈਂ ਜ਼ਰੂਰ ਲਾਓ। ਮਤਲਬ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜਾ ਬਾਂਦਰਾਂ ਨੂੰ ਸਿਖਾਉਣ ਵਾਲਾ, ਮੂਰਖਾਂ ਨੂੰ ਸਿਖਾਉਣ ਵਾਲਾ, ਉਹ ਵੀ ਮੂਰਖ। ਮੂਰਖਾਂ ਦੇ ਹੱਥ ਚ ਤਾਕਤ ਆ ਜੇ ਉਹਨਾਂ ਨੂੰ ਨਾ ਪਤਾ ਹੋਵੇ ਫਿਰ ਉਹ ਟੱਕਰਾਂ ਟੁੱਕਰਾਂ ਮਾਰੀ ਜਾਂਦੇ ਆ, ਜੇ ਉਹਨਾਂ ਦੇ ਹੱਥ ਚ ਤਾਕਤ ਆ ਜੇ ਤੇ ਜੇ ਉਹਨਾਂ ਨੂੰ ਕੋਈ ਅਹਿਸਾਸ ਕਰਾ ਦੇ ਫਿਰ ਉਹ ਅੱਗ ਲਾ ਦਿੰਦੇ ਆਲੇ ਦੁਆਲੇ। ਬਹੁਤੇ ਦੇਸ਼ਾਂ ਦੇ ਵਿੱਚ ਨਾ ਹਾਸਾ ਮੈਨੂੰ ਇਸ ਕਰਕੇ ਆਉਂਦਾ ਵੀ ਅਸੀਂ ਉਸ ਯੁੱਗ ਦੇ ਵਿੱਚ ਰਹਿ ਰਹੇ ਹਾਂ ਜਦੋਂ ਸੱਤਾ ਜਿਹੜੀ ਬਹੁਤ ਸਾਰੇ ਮੂਰਖਾਂ ਦੇ ਹੱਥ ਦੇ ਵਿੱਚ ਆਈ ਹੋਈ ਆ। ਇਹ ਪੰਜਾਬੀ ਦੇ ਵਿੱਚ ਇਹ ਮੁਹਾਵਰਾ, ਜੇ ਤੁਸੀਂ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਤੁਹਾਨੂੰ ਪਤਾ। ਬਸ ਬਈ ਜੇ ਕਿਸੇ ਨੂੰ ਸਮਝਾਉਣਾ ਹੋਵੇ ਉਹਨੂੰ ਆਈ ਕਿਹਾ ਜਾਂਦਾ ਬਈ ਬਾਂਦਰ ਦੇ ਹੱਥ ਦੇ ਵਿੱਚ ਤੀਲਾਂ ਦੀ ਡੱਬੀ ਆ ਗਈ, ਕੁੱਪ ਦੇ ਕੋਲੇ ਬੈਠਾ ਸੀ ਬੰਦਾ, ਉਹਨੂੰ ਕਹਿੰਦਾ ਉਹ ਵੇਖੀ ਬਾਂਦਰਾ ਐਵੇਂ ਅੱਗ ਨਾਲ ਲੈਂਦੇ, ਉਹ ਕਹਿੰਦਾ ਅੱਗੇ ਤਾਂ ਮੈਨੂੰ ਪਤਾ ਨਹੀਂ ਸੀ ਹੁਣ ਤਾਂ ਮੈਂ ਜ਼ਰੂਰ ਲਾਊਂਗਾ, ਹਨਾ। ਇਹੋ ਜਿਹੇ ਮੂਰਖ ਹੁੰਦੇ ਨੇ। ਮੈਨੂੰ ਨੀ ਪਤਾ ਵੀ ਸਮਝਾਉਣ ਵਾਲਾ ਮੂਰਖ ਸੀ ਤੇ ਜਾਂ ਬਾਂਦਰ ਮੂਰਖ ਸੀ। ਅੱਛਾ, ਇਹ ਕੀ ਕਰਦੇ ਆ ਜੀ ਜਿਹੜੇ ਮੂਰਖ ਹੁੰਦੇ ਆ ਨਾ? ਫੀਡਬੈਕ ਦਾ ਮਤਲਬ ਇਹ ਕਿਸੇ ਤੋਂ ਸੁਣਦੇ ਤਾਂ ਹੈ ਹੀ ਨਹੀਂ, ਤੇ ਜੇ ਇਹਨਾਂ ਨੂੰ ਕੋਈ ਅਕਲ ਦੀ ਗੱਲ ਸਿਖਾਉਣ ਲੱਗੇ ਉਹਦੇ ਮਗਰ ਹੀ ਪੈ ਜਾਂਦੇ ਨੇ। ਇਸ ਕਰਕੇ ਲੋਕ ਕਹਿੰਦੇ ਨੇ, ਸਿਆਣੇ ਲੋਕ ਕਹਿੰਦੇ ਨੇ ਬਈ ਮੂਰਖਾਂ ਨਾਲ ਨਾ ਤੁਹਾਨੂੰ ਲੜਨਾ ਨਹੀਂ ਚਾਹੀਦਾ, ਨਹੀਂ ਤਾਂ ਤੁਹਾਨੂੰ ਉਹ ਖਿੱਚ ਕੇ ਨਾ ਉਹ ਆਪਦੇ ਕੋਲੇ ਸਿੱਟ ਲੈਂਦੇ, ਤੇ ਕੁੱਟਣ ਦਾ ਬੜਾ ਤਜਰਬਾ ਹੁੰਦਾ ਉਹਨਾਂ ਨੂੰ। ਫਿਰ ਉਹ ਤੁਹਾਨੂੰ ਥੱਲੇ ਘੜੀਸ ਲੈਂਦੇ ਨੇ ਥੋਡੇ ਵਾਲੀ ਥਾਂ ਤੋਂ, ਮਤਲਬ ਤੁਸੀਂ ਉੱਚੀ ਥਾਂ ਤੇ, ਉੱਚੀ ਥਾਂ ਮੀਨਸ ਤੁਹਾਨੂੰ ਸਮਝ ਆ ਉਹਨਾਂ ਨਾਲ, ਉਹ ਡਰੈਗ ਕਰਕੇ ਤੁਹਾਨੂੰ ਆਪਦੇ ਵਾਲੀ ਥਾਂ ਲੈ ਕੇ ਆਉਂਦੇ ਨੇ ਖਿੱਚ ਕੇ, ਤੇ ਫਿਰ ਤੈਨੂੰ ਕੁੱਟਦੇ ਨੇ, ਕਿਉਂਕਿ ਉਹਨਾਂ ਨੂੰ ਕੁੱਟਣ ਦਾ ਹੀ ਤਜਰਬਾ ਹੁੰਦਾ, ਹੋਰ ਤਾਂ ਕੋਈ ਤਜਰਬਾ ਹੁੰਦਾ ਨਹੀਂ। ਇਸ ਕਰਕੇ ਬਚ ਕੇ ਰਹਿਣਾ ਚਾਹੀਦਾ ਇਹਨਾਂ ਨੂੰ, ਕਿਉਂਕਿ ਪਹਿਲਾਂ ਹੀ ਫੀਡਬੈਕ ਨੂੰ ਇਗਨੋਰ ਕਰਦੇ ਆ ਕਿ ਅੱਜ ਦੀ ਗੱਲ ਸੁਣਦੇ ਨੀ, ਤੇ ਸੁਣਨਾ ਕਹਿ ਲਓ ਪਤਾ ਨੀ ਉਹਨਾਂ ਦੇ ਸੁਣਨ ਵਾਲਾ ਖਾਂਦਾ ਹੀ ਨੀ ਹੁੰਦਾ ਗਾ, ਤੇ ਆਪਣੀਆਂ ਗਲਤੀਆਂ ਤੋਂ ਨੀ ਸਿੱਖਦੇ ਉਹ, ਤੇ ਕਿਸੇ ਦੀ ਕੀ ਸੁਣਨੀ ਉਹਨਾਂ ਨੇ। ਇਸ ਕਰਕੇ ਇਹ ਵੀ ਉਹਨਾਂ ਦੇ ਵਿੱਚ ਨਾ ਇੱਕ ਜਿਹੜੀ ਬਿਰਤੀ ਆ ਉਹ ਬਹੁਤ ਅਹਿਮ ਬਿਰਤੀ ਹੁੰਦੀ ਆ ਵੀ ਇਗਨੋਰ ਕਰਦੇ ਆ ਸਾਰਿਆਂ ਨੂੰ। ਅੱਛਾ, ਇਹਦੇ ਨਾਲ ਹੀ ਜੁੜਦੀ ਹੈ, ਵੈਸੇ ਮੈਂ ਤੁਹਾਨੂੰ ਦੱਸ ਹੀ ਦਿੱਤਾ, ਸਕਿੱਲਸ ਹੁੰਦੇ ਨੇ ਨਾ ਅਲੱਗ ਅਲੱਗ, ਕਿਸੇ ਚ ਲਰਨਿੰਗ ਐਬਿਲਿਟੀ ਹੁੰਦੀ ਹੈ, ਕਿਸੇ ਚ ਦੇਖਣ ਦੀ ਬੜੀ, ਚੀਜ਼ਾਂ ਦੇ ਪਰਦੇ ਦੇ ਪਿੱਛੇ ਝਾਕਣਾ, ਤੁਸੀਂ ਸਮਝ ਗਏ ਨਾ, ਦੂਰ ਅੰਦੇਸ਼ੀ ਬਹੁਤ ਹੁੰਦੇ ਆ, ਕਈ ਸ਼ਾਰਟ ਸਾਈਟਡ ਹੁੰਦੇ ਆ, ਬਹੁਤ ਹੀ ਨੇੜੇ ਦੀ ਦੇਖਣਾ, ਦੂਰ ਅੰਦੇਸ਼ੀ ਨਾ ਹੋਣਾ। ਇਸੇ ਤਰ੍ਹਾਂ ਜਿਹੜੇ ਮੂਰਖ ਹੁੰਦੇ ਆ ਨਾ, ਉਹਨਾਂ ਦੇ ਸੁਣਨ ਦੀ ਜਿਹੜੀ ਪ੍ਰਵਿਰਤੀ ਆ ਉਹ ਬਿਲਕੁਲ ਨੀ ਹੁੰਦੀ, ਉਹਨੂੰ ਤੁਸੀਂ ਪੂਅਰ ਲਿਸਨਿੰਗ ਸਕਿੱਲ ਕਹਿ ਲਓ ਜਾਂ ਇਹ ਕਹਿ ਲਓ ਵੀ ਉਹਨਾਂ ਨੂੰ ਉਹਨਾਂ ਦੇ ਕੰਨ ਦਾ ਪੜਦਾ ਹਿੱਲਦਾ ਹੀ ਨਹੀਂ, ਜਾਂ ਉਹ ਇਗਨੋਰ ਕਰਦੇ। ਜੇ ਕਿਤੇ ਬਾਈ ਚਾਂਸ ਦੋ ਚਾਰ ਮੂਰਖ ਬੈਠ ਕੇ ਤੁਸੀਂ ਉਹਨਾਂ ਦੇ ਕੋਲੇ ਕੋਈ ਸਿਆਣੇ ਬੰਦੇ ਨੂੰ ਵਿਭਾ ਦਿਓ ਨਾ, ਉਹ ਬਾਰ ਬਾਰ ਉਹਨੂੰ ਟੋਕਦੇ ਆ, ਇੰਟਰਪਟ ਕਰਦੇ ਆ, ਉਹ ਸੁਣਦੇ ਹੀ ਨਹੀਂ ਵੀ ਬੰਦਾ ਕੀ ਕਹਿ ਰਿਹਾ, ਉਹਨਾਂ ਚ ਸੁਣਨ ਦੀ ਸਮਰੱਥਾ ਹੀ ਨਹੀਂ ਹੁੰਦੀ, ਉਹ ਸੁਣਨ ਤੋਂ ਬਿਨਾਂ ਹੀ ਬੋਲਦੇ ਨੇ, ਉਹ ਪਹਿਲਾਂ ਹੀ ਰਿਐਕਟ ਕਰਦੇ ਨੇ, ਉਹਨਾਂ ਦੀ ਨਾ ਉਹਨਾਂ ਦੇ ਅੰਦਰ ਕੁੱਟ ਕੁੱਟ ਕੇ ਗੱਲ ਭਰੀ ਹੁੰਦੀ ਆ ਬਈ ਤੁਸੀਂ ਨਾ ਆਪਣੀ ਗੱਲ ਦੱਸੀ ਜਾਣੀ। ਵੈਸੇ ਤਾਂ ਤੁਸੀਂ ਆਲੇ ਦੁਆਲੇ ਅੰਦਾਜ਼ਾ ਲਾ ਲਓ ਬਈ ਦੁਨੀਆਂ ਦੇ ਵਿੱਚ ਸੁਣਨਾ ਕਿਸੇ ਨੂੰ ਕੋਈ ਨੀ ਚਾਹੁੰਦਾ, ਉਹਨੂੰ ਹੀ ਸੁਣਦੇ ਨੇ, ਕਿਉਂਕਿ ਬਹੁਤੇ ਲੋਕ ਬਾਇਸਡ ਹੁੰਦੇ ਨੇ, ਜਿਹੜਾ ਉਹਨਾਂ ਦੇ ਅੰਦਰ ਗੱਲ ਪਈ ਆ ਨਾ, ਜਿਹੜਾ ਉਹਦੀ ਹਮਾਇਤ ਕਰ ਰਿਹਾ, ਜਿਹੜਾ ਉਹਦੀ ਪ੍ਰੋੜਤਾ ਕਰ ਰਿਹਾ, ਉਹ ਉਹਨੂੰ ਹੀ ਸੁਣਨਾ ਚਾਹੁੰਦੇ ਆ, ਹੋਰ ਕਿਸੇ ਨੂੰ ਨੀ ਸੁਣਦੇ ਗੇ। ਤੇ ਮੂਰਖਾਂ ਚ ਤਾਂ ਇਹ ਗੱਲ ਆ ਜਿਹੜੀ ਕੁੱਟ ਕੁੱਟ ਕੇ ਭਰੀ ਹੁੰਦੀ ਆ। ਇੱਕ ਸੱਜਣ ਸਾਡੇ ਨਾਲ ਨੇ ਜੀ, ਉਹਨਾਂ ਦੀ ਗੱਲਬਾਤ ਸੁਣ ਲਈਏ। ਹਾਂਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ, ਆਉਂਦਾ ਯਾਰ ਜੀ ਬਲਤੇਜ ਜੀ।
ਹਾਂਜੀ ਹਾਂਜੀ, ਆ ਰਹੀ ਆਵਾਜ਼ ਮੇਰੀ?
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਸਤਿ ਸ੍ਰੀ ਅਕਾਲ ਜੀ, ਕਿੱਦਾਂ? ਠੀਕ ਠਾਕ ਹੋ ਬਰਾੜ ਸਾਹਿਬ? ਠੀਕ ਠਾਕ,
ਬਹੁਤ ਵਧੀਆ ਜੀ, ਬਹੁਤ ਵਧੀਆ।
ਹਾਂਜੀ ਮੈਂ ਵੀ ਤੁਹਾਡੇ ਸੁਣ ਰਿਹਾ ਪ੍ਰੋਗਰਾਮ, ਬਹੁਤ ਵਧੀਆ ਚੱਲ ਰਿਹਾ ਜੀ। ਮੇਰੇ ਵਿਚਾਰ ਅਨੁਸਾਰ ਵੀ ਏਦਾਂ ਹੀ ਆ ਵੀ ਹਰ ਜਿਹੜਾ ਵੀ ਕੋਈ ਬੰਦਾ ਕਿਸੇ ਕੰਮ ਵਿਚ ਬਿਜਨਸ ਵਿਚ ਧਰਮ ਵਿਚ ਜਾਂ ਸਿਆਸਤ ਵਿਚ ਕੱਟੜ ਆ ਜੀ ਉਹ ਸਮਝ ਲੋ ਮੂਰਖ ਹੀ ਆ ਜੀ ਕਿਉਂਕਿ ਕੁਦਰਤ ਦੇ ਵਿਚ ਤਬਦੀਲੀ ਜਿਹੜੀ ਮਤਲਬ ਨਾ ਤਾਂ ਉਹ ਆਪਣੇ ਨਵੇਂ ਵਿਚਾਰਾਂ ਨੂੰ ਅੰਦਰ ਆਉਣ ਦਿੰਦਾ ਧਾਰਮਿਕ ਬੰਦਾ ਜਾਂ ਸਿਆਸਤਦਾਨ ਜਾਂ ਕੋਈ ਵੀ ਬਿਜਨਸਮੈਨ ਜੋ ਨਵੇਂ ਵਿਚਾਰ ਜਾਂ ਨਵੇਂ ਨਾ ਆਉਣ ਜਾਊਗਾ ਅੰਦਰ ਕੱਟ ਰਹੂਗਾ ਤਾਂ ਮਤਲਬ ਉਹ ਜਿਹੜਾ ਆਪਣਾ ਉਹ ਵਧਣਾ ਨੀ ਅੱਗੇ ਹੁਣ
ਆਪਾਂ ਐ ਤਾਂ ਨਾ ਕਹੀਏ ਦੇਖੋ ਧਾਰਮਿਕ ਬੰਦੇ ਵੀ ਬਹੁਤ ਚੰਗੇ ਆ ਕਈ ਧਾਰਮਿਕ ਬੰਦੇ ਬਹੁਤ ਅੱਗੇ ਵੱਧ ਜਾਂਦੇ ਆ ਆਪਾਂ ਕਿਸੇ ਵਿਸ਼ੇਸ਼ ਗਰੁੱਪ ਦਾ ਤਾਂ ਨਾਂ ਲਈਏ ਜਿੱਦੇ ਵਿਗਿਆਨ ਤੇ ਧਰਮ ਦੀ ਗੱਲ ਚੱਲੀ ਉਹਦੇ ਆਪਾਂ ਗੱਲ ਕਰ ਲਾਂਗੇ ਆਪਾਂ ਕਿਸ ਤਰ੍ਹਾਂ ਆਪਾਂ ਕਿਸੇ ਵਿਸ਼ੇਸ਼ ਗਰੁੱਪ ਦਾ ਨਾਂ ਲਈਏ ਸਾਰੇ ਸਤਿਕਾਰਤ ਨੇ ਸਾਡੇ ਲਈ ਆਪਾਂ ਤਾਂ ਮੂਰਖਾਂ ਦੀ ਗੱਲ ਕਰ ਰਹੇ ਹਾਂ ਹਨਾ
ਹਾਂਜੀ ਨਹੀਂ ਗਰੁੱਪ ਦਾ ਨਾਂ ਨੀ ਲੈ ਰਿਹਾ ਮੈਂ ਤਾਂ ਗੱਲ ਕਰ ਰਿਹਾ ਮੂਰਖਾਂ ਦੀ ਵੀ ਉਹ ਨਵੇਂ ਵਿਚਾਰ ਆਉਣ ਨੀ ਦਿੰਦੇ ਜਦੋਂ ਨਵੇਂ ਵਿਚਾਰ ਨਹੀਂ ਆਉਣਗੇ ਤਰੱਕੀ ਹੋ ਨੀ ਸਕਦੀ ਕੋਈ ਬੰਦਾ ਤਬਦੀਲੀ ਜਿਹਨਾਂ ਨੂੰ ਕੁਦਰਤ ਦੇ ਵਿੱਚ ਕੋਈ ਨਾ ਕੋਈ ਬਦਲ ਰਿਹਾ ਜੀ
ਬਿਲਕੁਲ
ਜੇ ਹੁਣ ਮਤਲਬ ਇਹ ਕੱਟੜਤਾ ਜਿਹੜੀ ਆ ਜਾਂਦੀ ਲੋਕਾਂ ਚ ਉਹ ਮੂਰਖੀ ਹੁੰਦਾ ਜਿਵੇਂ ਹੁਣ ਕੁਦਰਤ ਜੇ ਮੰਨ ਲਓ ਕਹੇ ਮੈਂ ਤਾਂ ਮੀਂਹ ਪਈ ਜਾਵੇ ਤਾਂ ਕੀ ਬਣੂਗਾ ਜੀ ਤਬਦੀਲੀ ਹੋਈ ਜਾ ਰਹੀ ਨਾ ਐਵਰੀ ਸੈਕਿੰਡ ਦੇ ਵਿੱਚ
ਬਿਲਕੁਲ ਬਿਲਕੁਲ ਮੈਨੂੰ ਨਾ ਪੰਜਾਬੀ ਚ ਨਾ ਵਰਡ ਨੀ ਆਉਂਦਾ ਉਹਦਾ ਸ਼ਾਇਦ ਉਹਨੂੰ ਡੋਗਮਾ ਕਹਿੰਦੇ ਡੋਗਮੈਟਿਕ ਉਹਦਾ ਮਤਲਬ ਹੁੰਦਾ ਜਿਹੜਾ ਬੰਦਾ ਆਪਣੇ ਨਜ਼ਰੀਏ ਨੂੰ ਠੀਕ ਰੱਖਦਾ ਕਿਉਂਕਿ ਤੁਸੀਂ ਇੱਕ ਵਰਡ ਯੂਜ਼ ਕੀਤਾ ਮੈਂ ਉਹਦੇ ਨਾਲ ਸਹਿਮਤ ਨੀ ਬਈ ਧਾਰਮਿਕ ਧਾਰਮਿਕ ਲੋਕ ਬਹੁਤ ਚੰਗੇ ਹੁੰਦੇ ਆ ਕਈ ਕਈ ਨਾਨ ਧਾਰਮਿਕ ਵੀ ਚੰਗੇ ਹੁੰਦੇ ਨਾਨ ਰਿਲੀਜੀਅਸ ਹਨਾ ਕਈ ਜਿਹੜੇ ਆਪਣੇ ਆਪ ਨੂੰ ਵਿਗਿਆਨਕ ਕਹਾਉਂਦੇ ਨੇ ਮੈਨੂੰ ਕੋਈ ਇਤਰਾਜ਼ ਨੀ ਕਹਿਣ ਕਈ ਆਪਣੇ ਆਪ ਨੂੰ ਤਰਕਸ਼ੀਲ ਕਹਾਉਂਦੇ ਨੇ ਹੁੰਦੇ ਡੋਗਮੈਟਿਕ ਨੇ ਸਿਰੇ ਦੇ ਪਿਛਾਂ ਖਿੱਚੂ ਹੁੰਦੇ ਆ ਤੇ ਉਹ ਮਤਲਬ ਇਸ ਕਰਕੇ ਆਪਾਂ ਇੱਕ ਗਰੁੱਪ ਵਿਸ਼ੇਸ਼ ਨਾ ਆ
ਜਾਂਦੇ ਨਹੀਂ ਮੈਂ ਉਹੀ ਦੱਸ ਰਿਹਾ ਨੀ ਮੈਂ ਹਰ ਕੋਈ ਕੰਮ ਚ ਬਿਜ਼ਨਸ ਜਿਹੜਾ ਧਰਮ ਜਾਂ ਸਿਆਸਤ ਜਿਹੜਾ ਮਰਜ਼ੀ ਹੋਵੇ ਬੰਦਾ ਕੱਟੇ
ਬਿਲਕੁਲ
ਤਰਕਸ਼ੀਲ ਵੀ ਹੋ ਸਕਦਾ ਕੋਈ ਕੋਈ ਵੀ ਹੋ ਸਕਦਾ
ਕੋਈ ਨਾਸਤਿਕ ਵੀ ਹੋ ਸਕਦਾ ਕੋਈ ਆਸਤਿਕ ਵੀ ਜਿਹੜਾ
ਨਾਸਤਿਕ ਵੀ ਹੋ ਸਕਦਾ ਆਸਤਿਕ ਵੀ ਹੋ ਸਕਦਾ ਮੈਂ ਉਹਦੀ ਗੱਲ
ਬਿਲਕੁਲ
ਬਿਲਕੁਲ ਕੰਮ ਕਾਰ ਚਾਹ ਕੋਈ ਅੱਗੇ ਦਾ ਬਿਜ਼ਨਸ ਹੀ ਚੱਲ ਰਿਹਾ ਉਹ ਕੱਟੜਾ ਤੇ ਨਵੇਂ ਵਿਚਾਰ ਆਉਣ ਨੀ ਦਿੰਦਾ ਮੂਰਖੀਆ ਬੰਦਾ ਕਿਉਂਕਿ ਚੱਲਦਾ ਨੀ ਗਾਂ ਅੱਗੇ ਨੀ ਵੱਧ ਸਕਦਾ ਜੀ
ਬਿਲਕੁਲ ਹੁਣ ਬਲਤੇਜ ਜੀ ਤੁਸੀਂ ਗੱਲ ਕੀਤੀ ਬਿਜ਼ਨਸ ਚ ਵੀ ਗੱਲ ਕੀਤੀ ਆ ਜੇ ਆਪਾਂ ਬਿਜ਼ਨਸ ਚ ਵੀ ਦੇਖੋ ਉਹੋ ਹੀ ਆਪਾਂ ਉਹੋ ਹੀ ਗਲਤੀਆਂ ਕਰਕੇ ਕਹਿੰਦੇ ਰਿਜ਼ਲਟ ਨਵੇਂ ਆ ਜੇ ਪ੍ਰੋਫਿਟ ਵੱਧ ਹੋ ਜੇ ਸਾਡੀਆਂ ਚੀਜ਼ਾਂ ਨੂੰ ਲੋਕ ਲਾਈਕ ਕਰਨ ਲੱਗ ਜਾਣ ਅਸੀਂ ਵਧੀਆ ਸੇਲਸ ਪਰ ਢੰਗ ਤਰੀਕੇ ਸਾਡੇ ਪੁਰਾਣੇ ਹੀ ਆ ਉਹ ਕਿਵੇਂ ਸਫਲ ਹੋਊਗਾ ਫਿਰ ਅੜਬ ਹੋ ਗਿਆ ਨਾ ਬੰਦਾ ਉਹ ਖੜ ਗਿਆ ਉੱਥੇ ਹਨਾ ਤਰੱਕੀ ਨੀ ਕਰਦਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਬਿਲਕੁਲ ਜੀ ਇਹ ਨਹੀਂ ਦੇਖੋ ਤੁਸੀਂ ਆਪਾਂ ਜਦੋਂ ਰਿਜਿਡ ਬਣ ਜਾਂਦੇ ਨਾ ਰਿਜਿਡ ਥਿੰਕਿੰਗ ਦੀ ਆਪਾਂ ਗੱਲ ਕੀਤੀ ਸੀ ਰਿਜਿਡ ਥਿੰਕਿੰਗ ਦੇ ਵਿੱਚ ਬਹੁਤ ਕੁਝ ਆ ਜਾਂਦਾ ਤੁਸੀਂ ਕਿਸੇ ਵੀ ਗਰੁੱਪ ਵਿਸ਼ੇਸ਼ ਨਾਲੋਂ ਤੁਸੀਂ ਕਿਸੇ ਵੀ ਵਿਚਾਰਧਾਰਾ ਨਾਲੋਂ ਰਿਜਿਡਿਟੀ ਇੱਕ ਤਾਂ ਹੁੰਦਾ ਫਲੈਕਸੀਬਿਲਟੀ ਦੇਖੋ ਦੋ ਗੱਲਾਂ ਨੇ ਅਲੱਗ ਅਲੱਗ ਤੁਸੀਂ ਜਿਹੜੇ ਵਿਚਾਰਾਂ ਤੇ ਖੜੇ ਹੋ ਤੁਸੀਂ ਉਹ ਪਲੇਟਫਾਰਮ ਤੇ ਖੜੇ ਹੋ ਉਹ ਪਲੇਟਫਾਰਮ ਨੂੰ ਬਾਰ ਬਾਰ ਪਰਖ ਕੇ ਵੇਖ ਲਓ ਜੇ ਤੁਹਾਨੂੰ ਲੱਗਦਾ ਵੀ ਠੀਕ ਹੈ ਫਿਰ ਠੀਕ ਹੈ ਅੱਗੇ ਵੱਧਦੇ ਜਾਓ ਪਰ ਜਿਵੇਂ ਹੁਣ ਆਪਾਂ ਕਾਰ ਦੀ ਵੀ ਆਪਾਂ ਸਰਵਿਸਿੰਗ ਕਰਾਉਂਦੇ ਨਾ ਆਪਾਂ ਨੂੰ ਨੁਕਸ ਪਤਾ ਲੱਗ ਜਾਂਦੇ ਆ ਇਸ ਤਰ੍ਹਾਂ ਜਿਹੜੀ ਸਾਡਾ ਇੱਕ ਨਾ ਸੋਚਣ ਦੀ ਪ੍ਰਕਿਰਿਆ ਇੱਕ ਧਰਾਤਲਾ ਫਾਊਂਡੇਸ਼ਨ ਆ ਫਾਊਂਡੇਸ਼ਨ ਸਮੇਂ ਦੇ ਹਿਸਾਬ ਦੇ ਨਾਲ ਫਾਊਂਡੇਸ਼ਨ ਨਹੀਂ ਬਦਲਦੀ ਜੇ ਉਹਦੇ ਵਿੱਚ ਤਬਦੀਲੀਆਂ ਨਹੀਂ ਹੁੰਦੀਆਂ ਫਲੈਕਸੀਬਿਲਟੀ ਨਹੀਂ ਹੈ ਤੇ ਫਿਰ ਉਹ ਕਿਉਂਕਿ ਸਮਾਂ ਅੱਗੇ ਵੱਧ ਜਾਂਦਾ ਤੁਸੀਂ ਕਿਹਾ ਵੀ ਕੁਦਰਤ ਦੇ ਵਿੱਚ ਤਬਦੀਲੀ ਕੁਦਰਤ ਦਾ ਲਾਜ਼ਮੀ ਨਿਯਮ ਆ ਤਬਦੀਲ ਤਾਂ ਹੋਣੇ ਨਵੇਂ ਹਾਲਾਤਾਂ ਦੇ ਮੁਤਾਬਕ ਬਦਲਣਾ ਸਾਰਾ ਕੁਝ ਨਵੇਂ ਬਦਲਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਜਿਹੜੇ ਬੇਸਿਕ ਤੁਹਾਡੇ ਕੋਰ ਪ੍ਰਿੰਸੀਪਲ ਨੇ ਉਹਨਾਂ ਨੂੰ ਬਦਲਦੇ ਹੋ ਨਹੀਂ ਬਦਲਦਾ ਮਤਲਬ ਇਹ ਨਹੀਂ ਹੈ ਬਦਲਦਾ ਮਤਲਬ ਇਹ ਹੈ ਵੀ ਅਡੈਪਟੇਬਿਲਿਟੀ ਹੈ ਨਾ ਸਮੇਂ ਦੇ ਹਿਸਾਬ ਦੇ ਨਾਲ ਚੇਂਜ ਹੋਣਾ ਨਵੇਂ ਹਾਲਾਤਾਂ ਦੇ ਮੁਤਾਬਕ ਚੇਂਜ ਹੋਣਾ ਹੁਣ ਇਹਦਾ ਨੈਗੇਟਿਵ ਮੀਨਿੰਗ ਨਾ ਲੈ ਲਿਓ ਨਵੇਂ ਹਾਲਾਤਾਂ ਮੁਤਾਬਕ ਵੀ ਆਉਂਦੇ ਸਾਰੇ ਬੇਈਮਾਨੀ ਕਰਨ ਲੱਗਦੇ ਤੇ ਆਪਾਂ ਵੀ ਬੇਈਮਾਨੀ ਕਰ ਲਈਏ ਹੈ ਨਾ ਇਹ ਨਹੀਂ ਮਤਲਬ
ਉਹੀ ਕਹਿ ਰਹੇ ਨਵੇਂ ਵਿਚਾਰ ਨੀ ਕੋਈ ਐਕਸੈਪਟ ਨੀ ਕਰਦਾ ਮੈਂ ਕੰਮ ਦੇ ਕੋਈ ਬਿਜ਼ਨਸ ਜਾਂ ਕੋਈ ਵੀ ਗੱਲ ਆ ਉਹਦੇ ਜੇ ਨਵੇਂ ਵਿਚਾਰ ਨਹੀਂ ਆਉਣਗੇ ਨਵਾਂ ਕੁਝ ਨਹੀਂ ਉਹ ਵਾਪਰੂਗਾ
ਬਿਲਕੁਲ
ਉਹ ਮਤਲਬ ਮੂਰਖੀ ਬੰਦੇ ਫਿਰ ਉਹ ਜਦੋਂ ਨਹੀਂ ਸਮਝਦੇ ਇਸ ਗੱਲ ਨੂੰ ਮੈਂ ਇਹ ਗੱਲ
ਹਾਂਜੀ ਹਾਂਜੀ ਨਹੀਂ ਬਿਲਕੁਲ ਠੀਕ ਕਿਹਾ ਜੀ ਬਿਲਕੁਲ ਇਹ ਸਾਡੇ ਬਲਤੇਜ ਜੀ ਇਹ ਨਾ ਦੇਖੋ ਸਾਡੀ ਸਿਹਤ ਤੇ ਸਾਡੇ ਪਰਿਵਾਰਕ ਰਿਲੇਸ਼ਨ ਸਮਾਜਿਕ ਰਿਲੇਸ਼ਨ ਦੇ ਵਿੱਚ ਹਰੇਕ ਥਾਂ ਕਾਊਂਟ ਕਰਦਾ ਹੁਣ ਦੇਖੋ ਆਪਣੀ ਉਮਰ ਬਦਲ ਗਈ ਆਪਾਂ ਯੰਗ ਏਜ ਦੇ ਵਿੱਚ ਆਪਾਂ ਭੱਜ ਦੌੜ ਸਕਦੇ ਹਾਂ ਵੱਧ ਭਾਰ ਚੱਕ ਸਕਦੇ ਹਾਂ ਹਨਾ ਤੇ ਆਪਾਂ ਖੁਰਾਕ ਵੱਧ ਖਾ ਸਕਦੇ ਹਾਂ ਬਦਲਦੇ ਹਾਲਾਤਾਂ ਮੁਤਾਬਕ 50 ਸਾਲ ਦਾ ਜੇ ਕਹੀਏ ਵੀ ਮੈਂ ਰੋਜ਼ 2 ਚਮਚੇ ਘਿਓ ਦੇ ਖਾਣੇ ਆ ਤੇ ਇੰਨਾ ਮਿੱਠਾ ਖਾਣਾ ਚੱਲਣਾ ਨੀ ਨਾ ਬਦਲਣਾ ਪੈਣਾ ਹਨਾ
ਬਦਲਣਾ ਪੈਣਾ ਬਿਲਕੁਲ
ਹਾਂਜੀ ਹਾਂਜੀ ਇਸ ਤਰ੍ਹਾਂ ਰਿਜਿਡ ਨਹੀਂ ਲੈ ਕੇ ਕੁਦਰਤ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਸਾਨੂੰ ਬਦਲ ਮਿਹਰਬਾਨੀ ਬਲਦੇਵ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਬਿਲਕੁਲ ਦੋਸਤੋ ਰਿਜਿਡਿਟੀ ਹੈ ਨਾ ਜਿਹੜੀ ਰਿਜਿਡ ਥਿੰਕਿੰਗ ਆ ਜਿਹੜੀ ਇਹ ਮੂਰਖ ਬੰਦੇ ਦੀ ਨਿਸ਼ਾਨੀ ਆ ਖਾਸ ਕਰਕੇ ਪੋਜ਼ਿਟਿਵ ਫੀਡਬੈਕ ਖਾਸ ਕਰਕੇ ਕਿਸੇ ਨੂੰ ਜਿਹੜਾ ਵਿਅਕਤੀ ਕਿਸੇ ਹੋਰ ਐਂਗਲ ਤੋਂ ਗੱਲ ਕਰ ਰਿਹਾ ਉਹ ਬੰਦੇ ਦੀ ਉਹਨੂੰ ਨਿਵਰਤਾ ਭਰਪੂਰ ਸੁਣਨਾ ਨਾ, ਇਹੀਓ ਸੋਚਣਾ ਵੀ ਮੈਂ ਹੀ ਦੁਨੀਆਂ ਚ ਸਭ ਤੋਂ ਸਿਆਣਾ ਤੇ ਮੇਰੇ ਬਿਨਾਂ ਸਿਆਣਾ ਕੋਈ ਹੋਰ ਨਹੀਂ, ਤੇ ਬਾਰ ਬਾਰ ਉਹੀਓ ਗਲਤੀਆਂ ਕਰਨੀਆਂ, ਮਤਲਬ ਉਹੋ ਹੀ ਕੰਮ ਕਰਨੇ, ਉਹੋ ਹੀ ਕੰਮ ਕਰਕੇ ਤੇ ਰਿਜ਼ਲਟ ਕਹਿਣਾ ਡਿਫਰੈਂਟ ਆ ਜਾਣ, ਇਸ ਤਰ੍ਹਾਂ ਨੀ ਹੁੰਦਾ। ਇਹ ਮੂਰਖਤਾ ਭਰਪੂਰ ਕਾਰਵਾਈਆਂ ਨੇ ਤੇ ਮੂਰਖ ਨੇ ਸਿਰੇ ਦੇ ਉਹ, ਤੇ ਮੂਰਖਾਂ ਚ ਹੋਰ ਸਭ ਤੋਂ ਵੱਡੀ ਜਿਹੜੀ ਜਿਹੜਾ ਔਗਣ ਜਾਂ ਗੁਣ ਕਹਿ ਲੋ ਬਈ ਉਹ ਮਤਲਬ ਅਡੈਪਟ ਨਹੀਂ ਕਰਦੇ, ਇਸੇ ਕਰਕੇ ਮੂਰਖ ਹੁੰਦੇ ਨੇ। ਅੱਛਾ ਹੋਰ ਜਿਹੜੀ ਵੱਡੀ ਹੈਰਾਨੀ ਦੀ ਗੱਲ ਆ ਬਈ ਦੇਖੋ ਅਲੱਗ ਅਲੱਗ ਓਪੀਨੀਅਨ ਹੋਣਾ ਇਹ ਹੈਲਦੀ ਸੋਸਾਇਟੀ ਦੀ ਨਿਸ਼ਾਨੀ ਆ, ਤੇ ਆਪਣੇ ਵਿਚਾਰਾਂ ਦਾ ਪ੍ਰਗਟਾ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨਾ ਇਹ ਵੀ ਸੋਸਾਇਟੀ ਦੇ ਹੈਲਦੀ ਹੋਣ ਦੀ ਨਿਸ਼ਾਨੀ ਆ, ਤੇ ਅਲੱਗ ਅਲੱਗ ਤਰ੍ਹਾਂ ਦੇ ਵਿਚਾਰਾਂ ਨੂੰ ਥਾਂ ਦੇਣੀ ਮਤਲਬ ਓਪਨ ਸਪੀਚ ਆ ਜਿਹੜੀ, ਰਾਈਟ ਟੂ ਓਪਨ ਸਪੀਚ, ਰਾਈਟ ਟੂ ਡਿਸਕਸ਼ਨ, ਹਨਾ, ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨਾ ਕਿਸੇ ਵੀ ਧਰਮ ਕਿਸੇ ਵੀ ਵਿਚਾਰ ਕਿਸੇ ਵੀ ਕਲਚਰ ਦਾ ਮਤਲਬ ਕਿਸੇ ਵੀ ਪਹਿਰਾਵੇ ਬਾਰੇ ਗੱਲ ਕਰਨੀ, ਕਿਸੇ ਵੀ ਤਰ੍ਹਾਂ ਦੇ ਵਿਚਾਰਾਂ ਦੀ ਗੱਲ ਕਰਨੀ ਜੀ, ਉਹਦੇ ਬਾਰੇ ਓਪਨ ਡਿਸਕਸ਼ਨ ਕਰਨੀ, ਇਹ ਹੈਲਦੀ ਸੋਸਾਇਟੀ ਦੀ ਨਿਸ਼ਾਨੀ ਆ। ਪਰ ਆਪਣੇ ਆਪ ਨੂੰ ਕਮਿਊਨੀਕੇਟ ਕਰਨਾ ਇਫੈਕਟਿਵਲੀ ਵੀ ਜੋ ਤੁਹਾਡੇ ਅੰਦਰ ਹੈ ਉਹਨੂੰ ਤੁਸੀਂ ਕਮਿਊਨੀਕੇਟ ਕਰੋ ਪ੍ਰੋਪਰਲੀ, ਜਿਹੜਾ ਬੰਦਾ ਕਮਿਊਨੀਕੇਟ ਹੀ ਨਹੀਂ ਕਰ ਸਕਦਾ ਤੇ ਉਹਨੂੰ ਬਾਰ ਬਾਰ ਕਹਿੰਦਾ ਭਾਈ ਯਾਰ ਮੈਨੂੰ ਮਤਲਬ ਤੂੰ ਕਹਿ ਕੀ ਰਿਹਾ, ਜਾਂ ਸਾਰਥਿਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਐਕਸਪ੍ਰੈਸ ਨਾ ਕਰਨਾ, ਤੇ ਕਹਿਣਾ ਇਹ ਵੀ ਮੈਂ ਤਾਂ ਬਹੁਤ ਵਧੀਆ ਤਰੀਕੇ ਨਾਲ ਐਕਸਪ੍ਰੈਸ ਕਰਾਂ। ਦੇਖੋ ਇਸ ਗੱਲ ਦੇ ਨਾ ਦੋ ਪੱਖ ਨੇ, ਇੱਕ ਤਾਂ ਹੈ ਵੀ ਦੂਜੇ ਦੀ ਗੱਲ ਨੂੰ ਸਮਝਣਾ, ਸਮਝਣ ਦੀ ਕੋਸ਼ਿਸ਼ ਕਰਨਾ, ਜਿਹੜਾ ਬੰਦਾ ਦੂਜੇ ਦੀ ਗੱਲ ਨੂੰ ਸਮਝਦਾ ਨੀ ਉਹੀਓ ਸਮਝ ਰਿਹਾ ਜਿਹੜਾ ਆਪਦੇ ਦਿਮਾਗ ਚ ਆ, ਦੂਜਾ ਜਿਹੜਾ ਬੋਲ ਰਿਹਾ ਜਿਹੜਾ ਆਪਣੇ ਆਪ ਨੂੰ ਐਕਸਪ੍ਰੈਸ ਕਰ ਲਿਆ ਕਮਿਊਨੀਕੇਟ ਕਰ ਰਿਹਾ, ਜਿਹੜਾ ਪ੍ਰੋਪਰ ਕਮਿਊਨੀਕੇਟ ਨਾ ਕਰਨਾ ਇਹ ਇਨੇਬਿਲਿਟੀ ਮਤਲਬ ਇਹ ਯੋਗਤਾ ਨਾ ਹੋਣਾ ਤੇ ਇਹ ਯੋਗਤਾ ਨਾ ਸਿੱਖਣਾ, ਕਹਿਣਾ ਮੈਂ ਤਾਂ ਜੀ ਸਾਰਾ ਕੁਝ ਠੀਕ ਕਹਿ ਰਿਹਾ ਤੇ ਐਕਸਪ੍ਰੈਸ ਨਾ ਕਰਨਾ ਆਪਣੇ ਆਪ ਨੂੰ। ਤੇ ਦੂਜੇ ਪਾਸੇ ਬਈ ਜੇ ਤੁਸੀਂ ਸੁਣ ਰਹੇ ਹੋ ਕਿਸੇ ਨੂੰ, ਤੁਸੀਂ ਜਿਹੜਾ ਕੁਛ ਉਹ ਕਹਿ ਰਿਹਾ ਉਹ ਨਾ ਸੁਣਨਾ, ਉਹ ਨਾ ਸਮਝਣਾ, ਮਤਲਬ ਹੋਰ ਹੀ ਕੁਛ ਪੁੱਠਾ ਕਰਨਾ, ਦੋਨੇ ਮੂਰਖਤਾ ਦੀਆਂ ਨਿਸ਼ਾਨੀਆਂ ਨੇ। ਇਸ ਕਰਕੇ ਕਲੀਅਰ ਕੱਟ ਮਤਲਬ ਬਈ ਇਹ ਇਸ ਗੱਲ ਚ ਮੁਹਾਰਤ ਹੋਣੀ ਚਾਹੀਦੀ ਆ, ਜਿਹੜਾ ਇਹ ਮੁਹਾਰਤ ਅਟੇਨ ਨਹੀਂ ਕਰਦਾ ਕਰਨ ਉਹਨੂੰ ਕਹਿੰਦਾ ਵੀ ਮੈਂ ਸਿਆਣਾ ਪਰ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦਾ ਇਫੈਕਟਿਵਲੀ, ਉਹ ਦੱਸ ਨਹੀਂ ਸਕਦਾ ਜਾਂ ਦੱਸਣਾ ਨਹੀਂ ਚਾਹੁੰਦਾ ਜਾਂ ਉਹ ਉਹੀ ਦੱਸਣਾ ਚਾਹੁੰਦਾ ਜਿਹੜੀ ਬਾਕੀਆਂ ਨੂੰ ਪਤਾ ਹੈ ਚੀਜ਼ ਜਾਂ ਜਿਹੜੀ ਉਹ ਪਹਿਲਾਂ ਹੀ ਸਮਝ ਰਿਹਾ ਠੀਕ ਆ, ਇਹ ਵੀ ਮੂਰਖਤਾ। ਤੇ ਜੇ ਭਾਈ ਕਹਿ ਕੋਈ ਕੁਛ ਹੋਰ ਰਿਹਾ ਤੇ ਤੁਸੀਂ ਸਮਝੀ ਕੁਛ ਹੋਰ ਜਾਂਦੇ ਹੋ, ਬਾਰ ਬਾਰ ਹੋਰ ਸਮਝ, ਚਲੋ ਇੱਕ ਅੱਧੀ ਵਾਰ ਭੁਲੇਖਾ ਲੱਗ ਸਕਦਾ, ਗਲਤੀ ਲੱਗ ਸਕਦੀ ਆ, ਪਰ ਬਾਰ ਬਾਰ ਕਹਿ ਕੋਈ ਹੋਰ ਰਿਹਾ ਤੁਹਾਨੂੰ ਕੁਛ ਹੋਰ ਰਿਹਾ ਤੁਸੀਂ ਮਤਲਬ ਕੁਛ ਹੋਰ ਕਰ ਰਹੇ, ਇਹ ਵੀ ਮੂਰਖਤਾ ਦੀ ਨਿਸ਼ਾਨੀ। ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਤੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ,
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਉਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮੈਂ ਪਹਿਲਾਂ ਵੀ ਦੋ ਵਾਰੀ ਦੱਸ ਚੁੱਕਿਆ ਵੀ 1 April ਨੂੰ ਨਾ ਦਿਨ ਹੁੰਦਾ ਫੂਲਸ ਡੇ, ਮੂਰਖਾਂ ਦਾ ਦਿਨ, ਤੇ ਉਹ ਵੀ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਜੀ, ਤੇ ਮਨਾਉਂਦੇ ਨੇ ਲੋਕ, ਹਾਸਾ ਮਜ਼ਾਕ ਕਰਦੇ ਨੇ, ਤੇ ਉਹਦੀ ਗੱਲ ਆਪਾਂ ਕੱਲ ਕੀਤੀ ਸੀ। ਅੱਜ ਆਪਾਂ ਬੜੀ ਡਿਟੇਲ ਦੇ ਵਿੱਚ ਜਿਹੜੀਆਂ ਜਿਹੜੇ ਅਹਿਮ ਗੁਣ ਹੁੰਦੇ ਨੇ ਮੂਰਖਾਂ ਦੇ ਵਿੱਚ, ਆਪਾਂ ਉਹਨਾਂ ਦੀ ਗੱਲ ਕਰ ਸਕਦੇ ਹਾਂ। ਇਹ ਗੁਣਾਂ ਨੂੰ ਜਿਹੜੇ ਮੈਂ ਦੱਸੇ ਨੇ ਨਾ, ਇਹਨਾਂ ਨੂੰ ਅਪਣਾ ਕੇ ਬੰਦਾ ਸਾਰੀ ਉਮਰ ਮੂਰਖ ਬਣ ਕੇ ਰਹਿ ਸਕਦਾ, ਉਹਨੂੰ ਚੁਣੌਤੀ ਕੋਈ ਨੀ। ਜਾਣੀ ਸਿਆਣਪ ਉਹਦੇ ਆਲੇ ਦੁਆਲੇ ਤੁਰਦੀ ਫਿਰੇ ਤੇ ਸਿਆਣਪ ਉਹਦਾ ਕੁਛ ਨੀ ਵਿਗਾੜ ਸਕਦੀ। ਜਦੋਂ ਬੰਦੇ ਨੇ ਧਾਰ ਹੀ ਲਿਆ ਵੀ ਮੈਂ ਤਾਂ ਮੂਰਖ ਬਣ ਕੇ ਰਹਿਣਾ, ਤੇ ਮੂਰਖਤਾ ਭਰਪੂਰ ਜ਼ਿੰਦਗੀ ਜਿਉਣੀ ਆ। ਅੱਛਾ ਹੁਣ ਹੈਰਾਨੀ ਦੀ ਗੱਲ ਆ ਬਈ, ਤੁਸੀਂ ਕਹੋਗੇ ਲਓ ਜੀ ਨਹੀਂ, ਲੋਕ ਸਿਆਣੇ ਨੇ, 8-10 ਘੰਟੇ ਕੰਮ ਕਰਦੇ ਨੇ ਤੇ ਐਡੇ ਐਡੇ ਵੱਡੇ ਹਸਪਤਾਲ ਖੁੱਲੇ ਹੋਏ ਨੇ, ਪੜ੍ਹਾਈ ਲਿਖਾਈ ਆ, ਯੂਨੀਵਰਸਿਟੀ ਖੁੱਲੀਆਂ, ਇੰਨੀਆਂ ਕਿਤਾਬਾਂ ਦਾ ਭੰਡਾਰ ਪਿਆ, ਵੀ ਮੂਰਖਤਾ ਕਿੱਥੇ ਆ? ਮੂਰਖਤਾ ਤਾਂ ਹੈ ਹੀ ਨੀ। ਹਰੇਕ ਬੰਦਾ ਜਿਹੜਾ ਉਹ ਲੈਕਚਰ ਸੁਣਦਾ, ਕੋਈ ਸੰਗਤ ਦੇ ਵਿੱਚ ਜਾਂਦਾ, ਕੋਈ ਰੇਡੀਓ ਸੁਣਦਾ, ਕੋਈ ਪੋਡਕਾਸਟ ਸੁਣ ਰਿਹਾ, ਵਿਦਵਤਾ ਸਾਡੇ ਆਲੇ ਦੁਆਲੇ ਤੁਰੀ ਫਿਰਦੀ ਆ, ਕੋਈ PhD ਆ, ਕੋਈ ਮਾਸਟਰ ਡਿਗਰੀ ਕੀਤੀ ਹੋਈ, ਮੂਰਖਤਾ ਕਿੱਥੇ? ਮੂਰਖਤਾ ਦਾ ਹੁਣ ਤਾਂ ਇਸ਼ੂ ਮੰਤਰ ਹੋ ਜਾਣਾ ਸੀ। ਨਹੀਂ ਨਹੀਂ ਦੋਸਤੋ, ਸਭ ਤੋਂ ਵੱਡਾ ਭੁਲੇਖਾ, ਮਤਲਬ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੂਰਖ ਨੇ ਪੈਦਾ ਹੋ ਰਹੇ ਨੇ, ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਬਈ ਸਿਆਣੇ ਨੂੰ ਡਰ ਕੇ ਰਹਿਣਾ ਪੈਂਦਾ, ਖਾਸ ਕਰਕੇ ਜਦੋਂ ਮੂਰਖ ਵੱਡੀ ਗਿਣਤੀ ਚ ਹੋ ਜਾਣ ਨਾ, ਤੇ ਫਿਰ ਤਾਂ ਭਾਈ ਬਿਲਕੁਲ ਬਚ ਕੇ ਚੱਲਣਾ ਚਾਹੀਦਾ। ਇਹਨਾਂ ਮੂਰਖਾਂ ਨੇ ਅੱਜ ਤੱਕ ਕੀ ਕੀਤਾ? ਦੇਖੋ ਸਿਆਣੇ ਤੋਂ ਤਾਂ ਕੁਛ ਹੋਇਆ ਹੀ ਨਹੀਂ ਸਰ, ਸਿਆਣੇ ਤੋਂ ਕੀ ਹੋਇਆ? ਸਿਆਣਿਆਂ ਨੇ ਤਾਂ ਇਹ ਜੇ ਹਾਲਾਤ ਕ੍ਰੀਏਟ ਕਰਤੇ ਬਈ ਮੂਰਖਾਂ ਨੂੰ ਖਾਣ ਨੂੰ ਰੋਟੀ ਮਿਲੇ, ਮੂਰਖ ਸੁਰੱਖਿਅਤ ਰਹਿਣ, ਅਦਾਲਤਾਂ ਜਿਹੜੀਆਂ ਉਹ ਮੂਰਖਾਂ ਨੂੰ ਸੁਰੱਖਿਆ, ਪੁਲਿਸ ਮੂਰਖਾਂ ਨੂੰ ਸੁਰੱਖਿਆ ਪ੍ਰਦਾਨ ਕਰੇ, ਅਦਾਲਤਾਂ ਨੇ ਕਾਨੂੰਨ ਬਣਾਤੇ, ਹਨਾ, ਅਦਾਲਤਾਂ ਤਾਂ ਕਹਿੰਦੀਆਂ ਮੈਂ ਤੁਹਾਨੂੰ ਦੱਸਤਾ ਵੀ ਈਡੀਅਟ ਹੋਇਆ, ਮਤਲਬ ਸਟੂਪਿਡ ਹੋਇਆ, ਫੂਲ ਹੋਇਆ, ਇਹ ਡੈਰੋਗੇਟਰੀ ਵਰਡਸ ਨੇ, ਐਵੇਂ ਕੱਲ ਨੂੰ ਕੇਸ ਨਾ ਕਰਾ ਲਿਓ ਕਿਸੇ ਤੇ, ਇਸ ਕਰਕੇ ਕਿਸੇ ਨੂੰ ਨਾ ਕਹਿਓ। ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਨੇ ਕੀ ਕੀਤਾ ਹੁਣ ਤੱਕ। ਕਿਤੇ ਨਾ ਕਿਤੇ ਕੋਈ ਸਿਆਣਾ ਬੰਦਾ ਪੈਦਾ ਹੁੰਦਾ ਇਨਸਾਨ, ਇਹਨਾਂ ਨੇ ਉਹਨੂੰ ਚੱਜ ਨਾਲ ਨਾ ਜਿਉਣ ਨਹੀਂ ਦਿੱਤਾ, ਜੰਮਦੇ ਨੂੰ ਇਹਨਾਂ ਨੇ ਮੂਰਖ ਕਹਿਣਾ ਸ਼ੁਰੂ ਕਰਤਾ। ਤੇ ਜਿਹੜਾ ਕੋਈ ਬਹੁਤ ਤੇਜ਼ ਤਰਾਰ, ਕੋਈ ਮਾਨਵਤਾ ਦਾ ਭਲਾ ਕਰਨ ਵਾਲਾ, ਕੋਈ ਜਾਣੀ ਸੂਰਜ ਵਾਂਗੂ ਚਮਕਦਾ, ਜਿਹਨੇ ਮਤਲਬ ਸਾਰੀ ਦੁਨੀਆਂ ਨੂੰ ਰਿਸ਼ਨਾਉਣਾ ਸੀ, ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਇਹ ਨਾ ਇਹ ਇੱਥੇ ਹੀ ਮਰ ਖੱਪ ਜਾਵੇ। ਤੁਸੀਂ ਅੰਦਾਜ਼ਾ ਲਾ ਲਓ ਜੀ ਕਿੰਨੀਆਂ ਧਾਰਨਾ ਪਈਆਂ, ਵੀ ਮਨਸੂਰ ਨੂੰ ਫਾਂਸੀ ਦੇਤੀ, ਈਸਾ ਨੂੰ ਸੂਲੀ ਦੇਤੀ, ਕਿੰਨੀਆਂ ਕੁ ਧਾਰਨਾ ਗਣਾਵਾਂ ਮੈਂ ਤੁਹਾਨੂੰ, ਮਤਲਬ ਬਰੂਨੋ ਵਰਗੇ ਸੀ ਜਿਹੜੇ, ਉਹਨਾਂ ਨੂੰ ਸਮੇਤ ਉਹਦੇ ਗ੍ਰੰਥਾਂ ਦੇ ਸਾੜਤਾ, ਭਾਰਤੀ ਵਿਦਵਾਨ ਹੋਇਆ ਕਿ ਚਾਰ ਵਾਕ ਉਹਨੂੰ ਵੀ ਉਹਦੇ ਗ੍ਰੰਥਾਂ ਦੇ ਸਮੇਤ ਸਾੜਤਾ। ਅੱਛਾ ਜਿਹੜੇ ਫਿਲੋਸਫਰ ਸੀ ਜਿਨ੍ਹਾਂ ਨੇ ਕਲਪਨਾ ਕੀਤੀ ਸੀ ਬਈ ਧਰਤੀ ਦੇ ਉੱਤੇ ਸੋਹਣੀ ਜ਼ਿੰਦਗੀ ਹੋਵੇ, ਸਰਬੱਤ ਦਾ ਭਲਾ ਹੋਵੇ, ਬਾਬੇ ਨਾਨਕ ਵਰਗਿਆਂ ਨੂੰ ਵੀ ਨਹੀਂ ਬਖਸ਼ਿਆ, ਉਹਨਾਂ ਨੂੰ ਵੀ ਇਹਨਾਂ ਨੇ ਭੂਤ ਨੇ ਤੇ ਬੇਤਾਲੇ ਕਿਹਾ। ਮੈਂ ਨੀ ਕਹਿੰਦਾ, ਸਿੱਖ ਇਤਿਹਾਸ ਪੜ੍ਹ ਕੇ ਦੇਖ ਲਓ, ਮਤਲਬ ਅੱਛਾ ਫੇਰ ਜਦੋਂ ਬਿਪਤਾ ਪਈ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸਰਬੰਸ ਕੁਰਬਾਨ ਕਰਤਾ, ਲੋਕ ਭੱਜ ਗਏ, ਬਹੁਤ ਥੋੜੇ ਲੋਕ ਖੜੇ, ਬਹੁਤ ਹੀ ਥੋੜੇ, ਮਤਲਬ 20-25-30-40-50, ਮਤਲਬ ਇਹ ਹੈ ਵੀ ਹਮੇਸ਼ਾ ਚੁਣੌਤੀ ਤਾਂ ਸਿਆਣਪ ਨੂੰ ਰਹੀ ਆ, ਮੂਰਖਾਂ ਦਾ ਤਾਂ ਕਿਸੇ ਨੇ ਕੁਛ ਵਿਗਾੜਿਆ ਹੀ ਨੀ। ਜਿੰਨੀਆਂ ਵੀ ਪ੍ਰੋਬਲਮ ਆਈਆਂ, ਫਾਂਸੀਆਂ ਤੇ ਚੜੇ, ਕਾਲੇ ਪਾਣੀ ਚ ਗਏ, ਆਜ਼ਾਦੀ ਦੀ ਲੜਾਈ ਕਹਿ ਲਓ, ਉਹ ਮਤਲਬ ਮੂਰਖਾਂ ਮੁਤਾਬਕ ਤਾਂ ਜਿਹੜੇ ਲੜਨ ਵਾਲੇ ਸੀ ਉਹ ਮੂਰਖ ਸੀ ਨਾ, ਉਹ ਤਾਂ ਆਰਾਮ ਨਾਲ ਆਪਣੀ ਜ਼ਿੰਦਗੀ ਜਿਉ ਜਾਂਦੇ ਸੀ। ਚੋਟੀ ਦੇ ਸਿਆਣੇ ਹੁੰਦੇ ਸੀ ਜਿਹੜੇ ਲੜਦੇ ਸੀ, ਜੇ ਹਮਲੇ ਹੁੰਦੇ ਸੀ ਇਧਰੋਂ ਦਰਾ ਖੈਬਰ ਤੋਂ ਅਫਗਾਨਿਸਤਾਨ ਵਾਲੇ ਪਾਸਿਓ ਹਮਲਾਵਰ ਆਉਂਦੇ ਹੁੰਦੇ ਸੀ, ਤੇ ਥੋੜੇ ਲੋਕ ਸੀ ਨਾ ਲੜਨ ਵਾਲੇ, ਬਾਕੀ ਤਾਂ ਆਰਾਮ ਦੇ ਨਾਲ ਤੁਰੇ ਫਿਰਦੇ ਹੁੰਦੇ ਸੀ, ਕੋਈ ਫਰਕ ਨਹੀਂ ਸੀ। ਹੁਣ ਵੀ ਤੁਸੀਂ ਅੰਦਾਜ਼ਾ ਲਾ ਕੇ ਦੇਖ ਲਓ ਬਈ USO ਦੇ ਵਿੱਚ ਇੱਕ ਅੱਧਾ ਹੀ ਮੂਰਖ ਹੋਵੇ, ਉਹ ਚੱਲਣ ਨਹੀਂ ਦਿੰਦਾ ਬਾਕੀਆਂ ਦੀ, ਵੀਟੋ ਪਾਵਰ ਕਰ ਦਿੰਦਾ। ਵੀਟੋ ਪਾਵਰ ਦਾ ਮਤਲਬ ਸਮਝਦੇ ਹੋ ਨਾ, 5 ਸਿਕਿਉਰਿਟੀ ਕੌਂਸਲ ਦੇ ਪੱਕੇ ਮੈਂਬਰ ਨੇ, ਦੁਨੀਆ ਇੱਧਰ ਉੱਧਰ ਹੋ ਜੇ ਤੇ ਮਤਲਬ, ਹੁਣ ਦੇਖੋ ਹੁਣ ਇੰਨੇ ਦੇਸ਼ਾਂ ਦੀ ਇਕੱਠੀ ਸੰਸਥਾ ਤੇ ਸਿਆਣੇ ਮੈਂਬਰ ਨੇ, ਉਹ ਸੂਝਵਾਨ ਨੇ, ਉਹ ਸੋਚ ਸਮਝ ਕੇ ਫੈਸਲਾ ਲੈਂਦੇ ਨੇ, ਤੇ ਵੀਟੋ ਦਾ ਮਤਲਬ ਵੀ ਤੁਸੀਂ ਜਿੱਥੇ ਮਰਜ਼ੀ ਜਾਓ, ਅਸੀਂ ਤਾਂ ਅੜ ਗਏ, ਅਸੀਂ ਨੀ ਹੁਣ ਪਿੱਛੇ ਹਟਣਾ, ਅਸੀਂ ਤਾਂ ਵੀਟੋ ਕਰਤੀ। ਮਤਲਬ ਤੁਸੀਂ ਦੇਖੋ, ਹਜ਼ਾਰਾਂ ਲੋਕ ਮਰ ਰਹੇ ਹੋਣ, ਬੱਚੇ ਮਰ ਰਹੇ ਹੋਣ, ਰੋਟੀ ਪਾਣੀ ਨਾ ਮਿਲਦਾ ਹੋਵੇ, ਜੰਗ ਲੱਗੀ ਹੋਵੇ, ਤੇ ਜੇ ਮਤਾ ਆਵੇ ਵੀ ਭਾਈ ਯੁੱਧਬੰਦੀ ਹੋਣੀ ਚਾਹੀਦੀ ਹੈ ਤੇ ਜਿਹੜੇ ਜੰਗ ਤੋਂ ਪੀੜਿਤ ਨੇ ਉੱਥੇ ਰੋਟੀ ਪਾਣੀ ਪਹੁੰਚਣਾ ਚਾਹੀਦਾ, ਲਓ ਜੀ ਵੀਟੋ ਕਰ ਦਿਓ, ਪਹੁੰਚ ਨਹੀਂ ਸਕਦੇ ਜੀ। ਮਤਲਬ ਸਿਆਣੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਮੂਰਖ ਜੇ ਇੱਕ ਵੀ ਅੜ ਜੇ ਨਾ, ਤੇ ਤੁਸੀਂ ਕੁਛ ਨੀ ਕਰ ਸਕਦੇ। ਇਸ ਕਰਕੇ ਭਾਈ ਮੂਰਖਾਂ ਤੋਂ ਦੂਰ ਰਿਹਾ ਕਰੋ, ਚੰਗੀ ਗੱਲ ਆ। ਪਰ ਹੁਣ ਕੀ ਕਰੀਏ, ਮਿਊਚੁਅਲ ਕੋਐਗਜ਼ਿਸਟੈਂਸ ਆ, ਤੁਸੀਂ ਕਹਿ ਤਾਂ ਸਕਦੇ ਨੀ। ਇਸ ਕਰਕੇ ਮੂਰਖਾਂ ਦੇ ਨਾਲ ਨਾਲ ਵਿਚਰਨਾ ਪੈਂਦਾ, ਪਰ ਸਾਵਧਾਨ ਹੋ ਕੇ ਵਿਚਰਨਾ ਚਾਹੀਦਾ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਕਾਫੀ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ, ਪਰ ਮੈਨੂੰ ਲੱਗਦਾ ਇੱਕ ਦੋ ਸਾਡੇ ਅਜੇ ਕਮਰਸ਼ੀਅਲ ਜਿਹੜੇ ਸੁਨੇਹੇ ਨੇ ਦੇਣ ਵਾਲੇ ਹੈਗੇ ਨੇ। ਲਓ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਡਾ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 9057933458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੋਸਤੋ, ਕਾਫੀ ਸਾਰੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਤੁਸੀਂ ਠੀਕ ਰੇਟ ਤੇ ਲੈ ਸਕਦੇ ਹੋ। ਠੀਕ ਹੈ, ਇੰਟਰਸਟ ਰੇਟ ਵੱਧ ਨੇ, ਪਰ ਦੂਜੀ ਗੱਲ ਇਹ ਹੈ ਵੀ ਜਿਵੇਂ ਜਿਵੇਂ ਇੰਟਰਸਟ ਰੇਟ ਘਟਣ ਲੱਗੇ ਪ੍ਰੋਪਰਟੀਜ਼ ਨੇ ਮਹਿੰਗੀਆਂ ਹੋ ਜਾਣੀਆਂ। ਆਲਰੇਡੀ ਮਹਿੰਗੀਆਂ ਹੋ ਗਈਆਂ ਨੇ। ਪਿਛਲੇ 2-2.5 ਮਹੀਨਿਆਂ ਦੇ ਵਿੱਚ ਜਿਹੜਾ 9 ਲੱਖ ਦਾ ਘਰ ਆਉਂਦਾ ਸੀ ਨਾ, 70-80 ਹਜ਼ਾਰ ਮਹਿੰਗਾ ਹੋ ਗਿਆ। ਜਿਹੜਾ 1 ਮਿਲੀਅਨ ਡਾਲਰ ਦਾ ਆਉਂਦਾ ਸੀਗਾ ਤੇ ਉਹ 11 ਲੱਖ ਦਾ ਹੋ ਚੁੱਕਿਆ ਆਲਰੇਡੀ। ਅਜੇ ਵੀ ਕੋਈ ਸੋਹਣੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਵਾਜਬ ਪ੍ਰਾਈਸ ਤੇ ਤੁਹਾਨੂੰ ਮਿਲਦੀਆਂ ਨੇ। 4 ਬੈਡਰੂਮ ਦੇ ਸੈਮੀ ਜਾਂ 4 ਬੈਡਰੂਮ ਦੇ ਡਿਟੈਚਡ ਮਿਲੀਅਨ ਤੋਂ ਲੈ ਕੇ 11 ਲੱਖ ਤੱਕ ਮਿਲਦੇ ਨੇ ਬ੍ਰੈਂਪਟਨ ਦੇ ਵਿੱਚ। ਬਾਕੀ ਜੀ, ਜੇ ਤੁਸੀਂ ਕੋਈ ਪ੍ਰੀ ਕੰਸਟਰਕਸ਼ਨ ਕੌਂਡੋ ਵਗੈਰਾ ਬੁੱਕ ਕਰਾਉਣੀ ਆ, ਈਸਟ ਸਾਈਡ ਤੇ ਪਿਕਰਿੰਗ ਵਾਲੀ ਸਾਈਡ ਤੇ ਪਿਕਰਿੰਗ ਟਾਊਨ ਕੌਂਡੋਜ਼ ਹੈਗੀਆਂ ਨੇ ਤੇ ਬਹੁਤ ਹੀ ਵਾਜਬ ਪ੍ਰਾਈਸ, ਮਤਲਬ 1 ਬੈਡਰੂਮ ਐਂਡ ਡੈਨ ਤੁਹਾਨੂੰ 5.5 ਦਾ ਮਿਲ ਜੂਗਾ, 1 ਬੈਡਰੂਮ ਵਾਲਾ ਤੁਹਾਨੂੰ 4.5 ਦਾ ਮਿਲ ਸਕਦਾ ਤੇ ਤਾਲਮੇਲ ਕਰ ਲਿਓ ਤੁਸੀਂ। ਰਾਣਾ ਜੀ ਦਾ ਨੰਬਰ ਮੈਂ ਦੇ ਦਿੰਦਾ, 905-915-84-84, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ 647-300-84-36, 6470084-36। ਜਿਹੜੀ ਆਪਾਂ ਲਾਸਟ ਗੱਲ ਕਰਨੀ ਰਹਿ ਗਈ ਉਹ ਇਹ ਆ, ਉਹ ਮੌਜੂਦਾ ਸਮੇਂ ਦੇ ਵਿੱਚ ਆ ਵੀ ਮੂਰਖਾਂ ਦੀ ਗਿਣਤੀ ਕਿੱਡੀ ਵੱਡੀ ਆ। ਮੈਂ ਤੁਹਾਨੂੰ ਉਦਾਹਰਣ ਨਹੀਂ ਦੇਣੀ, ਮੈਂ ਨਹੀਂ ਕਹਿੰਦਾ ਕੋਈ ਮੂਰਖਾ ਜਾਂ ਸਿਆਣਾ। ਮੂਰਖ ਦੇ ਸਾਹਮਣੇ ਤੁਸੀਂ ਜਿੱਡਾ ਮਰਜ਼ੀ ਵੱਡਾ ਤੁਸੀਂ ਪ੍ਰੂਫ ਰੱਖ ਦੋ, ਉਹ ਕਹਿੰਦੇ ਜਿਸ ਤਾਂ ਮੰਨਣਾ ਹੀ ਨਹੀਂ, ਤੁਸੀਂ ਉਦਾਹਰਣਾਂ ਦੇ ਦਿਓ, ਨਹੀਂ ਮੰਨਦੇ। ਮੈਂ ਹੁਣ ਤੁਹਾਨੂੰ ਉਦਾਹਰਣ ਦੇਣ ਲੱਗਿਆ, ਉਦਾਹਰਣ ਇਹ ਹੈ, ਉਹ ਤੁਹਾਡੇ ਨਾਲ ਸਾਰਿਆਂ ਦੀ ਸਿਹਤ ਨਾਲ ਸੰਬੰਧਿਤ ਹੈਗੀ ਆ। ਇੱਕ ਫੂਕਾ ਮਾਰਨ ਵਾਲਾ ਬਾਬਾ ਜਿਹੜਾ, ਬਾਬਾ ਰਾਮਦੇਵ, ਇੱਥੇ ਚਲੋ ਉਹਨਾਂ ਦੇਸ਼ਾਂ ਦੀ ਗੱਲ ਛੱਡੋ, ਇਹਨਾਂ ਦੇਸ਼ਾਂ ਦੇ ਵਿੱਚ FDA ਨੇ ਜਾਂ ਹੋਰ ਸੰਸਥਾਵਾਂ ਨੇ ਬਹੁਤ ਵਾਰੀ ਕਿਹਾ ਵੀ ਜਿਹੜੀਆਂ ਸੋ ਕਾਲਡ ਚੀਜ਼ਾਂ ਹਰਬਲ ਜਾਂ ਆਰਗੈਨਿਕ ਕਹਿ ਕੇ ਵੇਚਦੇ ਨੇ, ਅੱਛਾ ਮੇਰਾ ਹਰਬਲ ਜਾਂ ਆਰਗੈਨਿਕ ਦਾ ਕੋਈ ਵਿਰੋਧ ਨਹੀਂ, ਬਹੁਤ ਥਾਵਾਂ ਦੇ ਉੱਤੇ ਇਹ ਵਰਤੀਆਂ ਚੰਗੀਆਂ ਰਹਿੰਦੀਆਂ ਨੇ, ਅਲੱਗ ਅਲੱਗ ਸਿਸਟਮ ਨੇ, ਪੈਥੀਜ਼ ਨੇ ਅਲੱਗ ਅਲੱਗ, ਕੋਈ ਐਲੋਪੈਥੀ, ਕੋਈ ਆਯੁਰਵੇਦ, ਕੋਈ ਹੋਮਿਓਪੈਥੀ, ਉਹ ਫਿਰ ਡਿਸਕਸ਼ਨ ਕਰਾਂਗੇ। ਪਰ FDA ਨੇ ਬਹੁਤ ਵਾਰੀ ਕਿਹਾ ਵੀ ਇਹਨਾਂ ਦੇ ਵਿੱਚ ਜਿਹੜੇ ਹਾਰਮਫੁਲ ਕੈਮੀਕਲ ਹੁੰਦੇ ਨੇ, ਬਹੁਤ ਵਾਰੀ ਲੈਡ ਵਰਗੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਗੁਰਦੇ ਖਰਾਬ ਕਰ ਸਕਦੀਆਂ, ਇਹ ਹਰੇਕ ਦੇ ਉੱਤੇ ਹਰ ਰੋਜ਼ ਘਾਟਾ ਲਾ ਕੇ ਵੇਚ ਜਾਂਦੇ ਤੇ ਕੈਂਸਰ ਤੱਕ ਨੂੰ ਕਿਉਰ ਕਰਨ। ਅਦਾਲਤ ਇੰਡੀਆ ਦੇ ਵਿੱਚ, ਪਰ ਇਹਦੇ ਚੇਲੇ ਨਹੀਂ ਮੰਨਦੇ, ਅਜੇ ਵੀ ਘਾਹ ਫੂਸ ਜਿਹਾ ਉਵੇਂ ਖਾਈ ਜਾਂਦੇ ਇੱਥੇ ਬੈਠੇ ਹੀ ਨਾ, ਸਟੋਰਾਂ ਤੋਂ ਮਿਲਦਾ। ਹੁਣ ਮਾਫ਼ੀ ਵੀ ਮੰਗੀ ਆ ਉਹਨੇ, ਅਦਾਲਤ ਨੇ ਫਿਰ ਵੀ ਸਟ੍ਰਾਈਕ ਕੀਤੀ ਆ, ਪਰ ਲੋਕ ਨਹੀਂ ਮੰਨਦੇ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਮੈਂ ਕੁਛ ਨਹੀਂ ਕਹਿਣਾਗਾ। ਅੱਛਾ, ਇਸ ਤੋਂ ਵੀ ਉੱਤੇ ਇੱਕ ਹੋਰ ਆ ਉੱਥੇ ਸਾਧ, ਜਿਹਨੂੰ ਸਾਧ ਗੁਰੂ ਕਹਿੰਦੇ ਆ, ਉਹਦੇ ਵੀ ਬੜੇ ਚੇਲੇ ਨੇ ਇੱਥੇ। ਮੈਂ ਕੁਛ ਨਹੀਂ ਕਹਿਣਾ ਵੀ ਚੇਲੇ ਸਿਆਣੇ ਨੇ ਜਾਂ ਕਬਲੇ ਨੇ, ਮੇਰਾ ਕਹਿਣ ਦਾ ਮਤਲਬ ਹੀ ਨਹੀਂ, ਮੈਂ ਤਾਂ ਪ੍ਰੂਫ ਰੱਖਣਾ ਸਾਹਮਣੇ। ਉਹ ਨਾ ਸਾਰਾ ਦਿਨ ਉਹ ਬੜਾ ਸਿਆਣਾ ਬਣ ਕੇ ਜਿਹੜਾ ਸਾਧ ਗੁਰੂ ਆ, ਉਹ ਕਹਿੰਦਾ ਜੀ ਭਗਤੀ ਦੇ ਨਾਲ ਸਾਰਾ ਕੁਝ ਠੀਕ ਹੋ ਜਾਂਦਾ, ਬਿਮਾਰੀਆਂ ਠੀਕ ਹੋ ਜਾਂਦੀਆਂ। ਆਪਦਾ ਉਹਦਾ ਨਾ ਹੁਣ ਖੋਪੜੇ ਦਾ ਆਪਰੇਸ਼ਨ ਆ ਜਿਹੜਾ ਡਾਕਟਰਾਂ ਨੇ ਕੀਤਾ, ਤੇ ਹੁਣ ਜੇ ਕੋਈ ਉਹਨਾਂ ਨੂੰ ਪੁੱਛੇ ਤੇ ਮਗਰ ਪੈ ਜਾਂਦੇ ਨੇ ਫਿਰ। ਆਪ ਜਾਣੀ ਇਹਨਾਂ ਸਾਧਾਂ ਨੂੰ ਕੋਈ ਬਿਮਾਰੀ ਹੋਵੇ ਵਧੀਆ ਤੋਂ ਵਧੀਆ ਮੈਡੀਕਲ ਸਿਸਟਮ ਦਾ ਇਲਾਜ ਕਰਾਉਂਦੇ ਨੇ ਤੇ ਆਪਦੇ ਚੇਲਿਆਂ ਨੂੰ ਆਪਦੇ ਭਗਤਾਂ ਨੂੰ ਕਹਿੰਦੇ ਨੇ ਨਾ ਜੀ ਨਾ ਬਸ ਤੁਸੀਂ ਆਹ ਮੰਤਰ ਪੜ੍ਹ ਲਓ ਆਹ ਕਰ ਲਓ ਉਹ ਕਰ ਲਓ ਤੁਸੀਂ ਇਸ ਤਰੀਕੇ ਨਾਲ ਸਾਹ ਲੈ ਲਓ ਤੁਸੀਂ ਆਹ ਮੈਡੀਟੇਸ਼ਨ ਕਰ ਲਓ ਤੁਸੀਂ 9 ਬਰਨਾਉ ਰਹੋਗੇ ਮੇਰੀ ਤੁਹਾਨੂੰ ਬੇਨਤੀ ਇਹ ਹੈ ਵੀ ਸਰੀਰ ਤੁਹਾਡਾ ਮੈਡੀਕਲ ਫੈਸਿਲਿਟੀਜ਼ ਟੌਪ ਦੀਆਂ ਨੇ ਇੰਡੀਆ ਚ ਵੀ ਟੌਪ ਦੀਆਂ ਨੇ ਮੈਂ ਇਹ ਨੀ ਕਹਿੰਦਾ ਮੈਡੀਕਲ ਸਿਸਟਮ ਜਿਹੜੀ ਵੀ ਪੈਥੀ ਰਹੀ ਤੁਹਾਡਾ ਇਲਾਜ ਹੁੰਦਾ ਨਾ ਉਹਨੂੰ ਪ੍ਰਾਇਓਰਟੀ ਦਿਓ ਕਿਉਂਕਿ ਸਰੀਰ ਤੁਹਾਡਾ ਜਿਉਣਾ ਤੁਸੀਂ ਆ ਤੇ ਜੇ ਤੁਹਾਡੀ ਇਹ ਮਸ਼ੀਨਰੀ ਖਰਾਬ ਹੋ ਗਈ ਨਾ ਤੇ ਜੇ ਤੁਸੀਂ ਇਹਨੂੰ ਜਾਣ ਬੁੱਝ ਕੇ ਖਰਾਬ ਕਰਦੇ ਹੋ ਫਿਰ ਹੱਦ ਦਰਜੇ ਦੇ ਮੂਰਖ ਫਿਰ ਆਹ ਮੂਰਖਾਂ ਨੇ ਜਿਹੜੀਆਂ ਆਪਾਂ ਕੈਰੇਕਟਰਿਸਟਿਕ ਗਿਣਾਈਆਂ ਨੇ ਤੁਹਾਨੂੰ ਇਸ ਤੋਂ ਵੀ ਮਤਲਬ ਵੱਡੀਆਂ ਫਿਰ ਸਾਡੇ ਆਪ ਦੇ ਵਿੱਚ ਨੇ ਜੇ ਅਸੀਂ ਸਾਹਮਣੇ ਸੱਚ ਖੜਾ ਵੇਖ ਕੇ ਵੀ ਮੰਨਦੇ ਨੀ ਨਾ ਇੱਥੇ ਬਹੁਤ ਵਾਰੀ ਸਾਡੇ ਨਾਲ ਹੋਇਆ ਜੀ ਇੱਥੇ ਬਹੁਤ ਸਾਲਾਂ ਦੀ ਗੱਲ ਆ ਮੈਂ ਹੁਣ ਰਿਪੀਟ ਨਹੀਂ ਕਰਨੀ ਪਰ ਇਸ਼ਾਰਾ ਕਰਕੇ ਜਾਣਾ ਸ਼ਾਇਦ ਇਹ 2010 ਦੀ ਗੱਲ ਆ ਇੱਥੇ ਕੋਈ ਸੀਗਾ ਜਿਨ੍ਹਾਂ ਨੇ ਕੈਂਸਰ ਦੀਆਂ ਨਾ ਬ੍ਰੈਸਟ ਕੈਂਸਰ ਹੋਇਆ ਸੀ ਲੇਡੀਜ਼ ਨੂੰ ਤੇ ਕੀਮੋਥੈਰੇਪੀਜ਼ ਬੰਦ ਕਰਵਾਤੀਆਂ ਸੀ ਸਾਡੇ ਕੇਸ ਚੱਲੇ ਸੀ ਉਹਨਾਂ ਨਾਲ ਜੀ ਅਸੀਂ ਵਾਰ ਵਾਰ ਕਿਹਾ ਸੀ ਬਈ ਵਿਗਿਆਨਕ ਤਰੀਕੇ ਨਾਲ ਜਿਹੜਾ ਇਲਾਜ ਹੋ ਰਿਹਾ ਨਾ ਜੇ ਤੁਸੀਂ ਉਹਦੇ ਚ ਵਿਘਨ ਪਾਉਂਦੇ ਹੋ ਕਿਸੇ ਸਾਧ ਦੀ ਜਾਂ ਭੁੱਖੀਆਂ ਸਿੱਧੀਆਂ ਗੱਲਾਂ ਸੁਣ ਕੇ ਤੁਹਾਡਾ ਨੁਕਸਾਨ ਹੋਣਾ ਇਸ ਕਰਕੇ ਜੀ ਕੁਝ ਕੁ ਮੂਰਖਤਾ ਭਰਪੂਰ ਕਾਰਵਾਈਆਂ ਸਮਾਜ ਜਰ ਲੈਂਦਾ ਪਰ ਬਹੁਤ ਵੱਡੀਆਂ ਜਿਹੜੀਆਂ ਮੂਰਖਤਾ ਭਰਪੂਰ ਕਾਰਵਾਈਆਂ ਹੁੰਦੀਆਂ ਜਿੱਥੇ ਤੁਹਾਡੀ ਸਿਹਤ ਦਾ ਨੁਕਸਾਨ ਹੁੰਦਾ ਨਾ ਉੱਥੇ ਫਿਰ ਸਿਸਟਮ ਨੂੰ ਨਾ ਦਖਲਅੰਦਾਜ਼ੀ ਕਰਨੀ ਪੈਂਦੀ ਹੈ ਕਿਉਂਕਿ ਜਦੋਂ ਕਿਸੇ ਕੋਈ ਬਿਮਾਰੀ ਇੱਕ ਹੱਦ ਤੋਂ ਜ਼ਿਆਦਾ ਵੱਧ ਗਈ ਨਾ ਫਿਰ ਉਹਦਾ ਇਲਾਜ ਨਹੀਂ ਹੋ ਸਕਦਾ ਫਿਰ ਤੁਸੀਂ ਸਿਸਟਮ ਤੇ ਬੋਝ ਬਣ ਜਾਂਦੇ ਹੋ ਤੇ ਜੇ ਅਸੀਂ ਆਪਣੇ ਸਰੀਰ ਨਾਲ ਆਪ ਖਿਲਵਾੜ ਕਰ ਰਹੇ ਹਾਂ ਸਾਹਮਣੇ ਸਾਡੇ ਸੱਚ ਪਿਆ ਵੀ ਆਹ ਢੰਗ ਤਰੀਕੇ ਨਾਲ ਸਾਡਾ ਇਲਾਜ ਹੋ ਸਕਦਾ ਜੇ ਅਸੀਂ ਉਸ ਢੰਗ ਤਰੀਕੇ ਨਾਲ ਨਹੀਂ ਕਰਦੇ ਆਪਣੀ ਬਿਮਾਰੀ ਨੂੰ ਪ੍ਰੋਲੋਂਗ ਕਰਦੇ ਹਾਂ ਆਪਾਂ ਯੋਗ ਤਰੀਕੇ ਨਾਲ ਢੰਗ ਵਿਗਿਆਨਕ ਢੰਗ ਤਰੀਕੇ ਨਾਲ ਇਲਾਜ ਨਹੀਂ ਕਰਦੇ ਤੇ ਫੇਰ ਆਪਾਂ ਵੀ ਸਭ ਤੋਂ ਵੱਡੇ ਮੂਰਖ ਹਾਂ ਇਹਨਾਂ ਤੇ ਵਿਸ਼ਵਾਸ ਨਾ ਕਰਿਆ ਕਰੋ ਜਿਹੜੇ ਸਾਧ ਸੂਰਜੇ ਨਾ ਠੀਕ ਆ ਉਹ ਤੁਹਾਡਾ ਆਪਣਾ ਵਿਸ਼ਵਾਸ ਆ ਸੋਸ਼ਲ ਗੈਦਰਿੰਗ ਹੋਣੀ ਤੁਹਾਨੂੰ ਸਕੂਨ ਮਿਲਣਾ ਪਰ ਜਦੋਂ ਹੀ ਇਹ ਸਾਡੇ ਸਰੀਰ ਨਾਲ ਖਿਲਵਾੜ ਕਰਨ ਦੀ ਜਾਂ ਸਾਡੇ ਮਨ ਨਾਲ ਖਿਲਵਾੜ ਕਰਨ ਦੀ ਗੱਲ ਕਰਦੇ ਨੇ ਨਾ ਤੇ ਇਹਨਾਂ ਤੋਂ ਵੀ ਬਚ ਕੇ ਰਹੋ ਨਹੀਂ ਸਾਡੇ ਜਿਹੜਾ ਮੂਰਖ ਹੋਰ ਹੈ ਨੀ ਲਓ ਜੀ ਸਾਡਾ ਸਮਾਂ ਇੱਥੇ ਸਮਾਪਤ ਹੁੰਦਾ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਕੱਲ ਨੂੰ ਫੇਰ ਆਪਾਂ ਆਵਾਜ਼ ਕਰੀਏ ਸਾਂਝ ਪਾਓ
ਮਿਸੀਸਾਗਾ ਚ ਸਕੇਅਰ 1 ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ਼ 1 ਬੈਡਰੂਮ ਪਲੱਸ ਡੈਨ ਇਨ 550,000 ਸਿਰਫ 5.5 ਲੱਖ ਦੀ ਪਾਰਕਿੰਗ ਇਨਕਲੂਡਿਡ 2 ਬੈਡਰੂਮ ਪਲੱਸ ਡੈਨ ਇਨ 700,000 ਸਿਰਫ $7 ਲੱਖ ਦੀ ਪਾਰਕਿੰਗ ਇਨਕਲੂਡਿਡ ਫੇਰ ਨਾ ਕਹਿਓ ਵੀ ਦੱਸਿਆ ਨੀ ਜਿਹੜਾ ਲੈ ਗਿਆ ਜਿਹੜਾ ਰਹਿ ਗਿਆ ਬੁੱਕ ਕਰਨ ਲਈ ਨੰਬਰ ਉਹੀ ਹੋਈ ਆ 647-384-36 ਰੀਮੈਕਸ ਰਿਅਲ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ ਮਿਲੋ ਕੁਇਕ ਟਰੱਕ ਲਿਊਬ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲਿਊਬ 519-622-0660
मुनफरिद लवाजमात के साथ बनाइए अफ्तार का हर पकवान खास यही नहीं रियल कैनेडियन सुपर स्टोर पर कम कीमत में पाएं सभी कुछ तो देर किस बात की आज ही जाइए रियल कैनेडियन सुपर स्टोर
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਂਟਨ 9058747171
In the heart of Pakistan, where half of the population are too poor to afford health care, they are calling out to Allah. They are calling for someone to heal them.
From primary care to cancer treatment,
Indus Hospital will treat millions on your behalf.
Indus Hospital and Health Network provides all of these services free of charge.
Don't delay this, Ramzan. Give from what he has given you.
Donate today at indushospital.ca or call us at 289-667-3135.
लो जी जॉर्ज ब्राउन कॉलेज दा ओपन हाउस आ गया टोरंटो डाउनटाउन दे तिना कैंपसा च हफ्ता 13 अप्रैल सवेरे 10 बजे तो लेके दोपहरे 2 बजे तक 250 तो वध प्रोग्रामा विच हर किसी लिए कुछ ना कुछ मौजूद है तुसी 13 अप्रैल नू कॉलेज दा फेरा ते लाओ ते साडे स्टाफ नाल मिलकर सारी जानकारी लवो ते रजिस्टर करो आज जी georgebrown.ca ते